गुरमुख प्यारे सत संगी जनों संध्या वेले दे दीवान की हाजरी भर के आप जी अमृत बचना का कीर्तन गुरु सवारियां पासों श्रवण कर रहे सी। आओ जो विचार आपां पिछले दो दिनों तो अरदास विच आए हुए इस शब्द की कर रहे हां वो शब्द ने सिखा नूं सिखी दान। कल गुरु कृपा का सदका आपां भाई गुरदास जी की रचना विचों और धन गुरु ग्रंथ साहिब जी की अमृत गुरबाणी विचों गुरसिखी की है केड़े केड़े गुण जेड़े ने उस सिख ने धारण करने ने और केड़े अवगुणा नूं त्याग देना है उहदे विच कल असी विचारिया सी कि सिखी सिखण वास्ते सब तो पहला गुण यह है कि मनुख दे हिरदे विच निम्रता होवे। उस निम्रता नूं धारण करन वास्ते ਸਤਿਗੁਰੂ ਜੀ ਨੇ ਤਨ ਮਨ ਧਨ ਦੀ ਸੇਵਾ ਦੱਸੀ ਹੈ, ਫਿਰ ਨਾਲ ਕਿਰਪਾ ਕੀਤੀ ਉਹਨੇ ਕਿ ਜੇ ਨਿਮਰਤਾ ਮਾਲਕ ਤੈਨੂੰ ਦੇ ਦਿੰਦਾ ਹੈ ਤੇ ਇੱਕ ਕੰਮ ਹੋਰ ਕਰੀ, ਗਰੀਬੀ ਨੂੰ ਹਿਰਦੇ ਵਿੱਚ ਧਾਰਨ ਕਰ ਲਈ, ਪਰ ਨਾਰੀ ਦੇ ਨੇੜੇ ਭੁੱਲ ਕੇ ਜਾਈ ਨਾ। ਤੇ ਤੀਸਰਾ ਸ਼ਬਦ ਕਿਹਾ ਸਾਨੇ ਕੱਲ, ਜੇ ਸਿੱਖੀ ਕਮਾਨ ਤੁਰਿਆ ਹੈ ਤੇ ਪਰ ਦਰਬੇ ਨੂੰ ਹੱਥ ਨਾ ਲਾ। ਇਸ ਵਿਚਾਰ ਨੂੰ ਕੱਲ ਅਸੀਂ ਕਰ ਰਹੇ ਸਾਂ ਕਿ ਖਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ, ਖਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਖਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ, ਪਰ ਦਰਬੈ ਨੂੰ ਹੱਥ ਨਾ ਲਾਵੈ। ਤੇ ਅੱਜ ਅੱਗੇ ਤੀਜਾ ਵਿਸ਼ਾ ਸ਼ੁਰੂ ਹੋਣਾ, ਯਤਨ ਕਰਾਂਗੇ ਇਸ ਵਿਸ਼ੇ ਨੂੰ ਸੰਕੋਚਨ ਦਾ, ਕਿ ਖਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ, ਖਉ ਤਿਸ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੈ, ਖਉ ਤਿਸ ਘੋਲ ਘੁਮਾਇਆ ਖੜਾ ਥੋੜਾ ਸਮੇਂ ਥੋੜਾ ਹੀ ਖਾਵੈ, ਗੁਰਮੁਖ ਸੋਈ ਸਹਿਜ ਸਮਾਹ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਟੇਕ ਲਈਏ। ਹਜ਼ੂਰ ਆਪ ਕਿਰਪਾ ਕਰਕੇ ਸਾਨੂੰ ਕਹਿਣ ਵਾਲਿਆਂ ਨੂੰ ਔਰ ਆਪ ਸੁਣਨ ਵਾਲਿਆਂ ਨੂੰ ਅੰਦਰ ਦੀ ਇਕਾਗਰਤਾ ਟਿਕਾ ਬਖਸ਼ ਕੇ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲੈਣ। ਬਖਸ਼ੋ ਅਸੀਸ ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਿੱਖੀ ਸਿੱਖਣ ਦੀ ਗੱਲ ਕਰਦਿਆਂ ਹੋਇਆਂ ਕੱਲ ਸਾਨੂੰ ਨਿਮਰਤਾ ਪਰ ਧਨ ਔਰ ਪਰ ਧਨ ਤੋਂ ਬਚਣ ਦੀ ਗੱਲ ਕਹੀ। ਕਈ ਵਾਰੀ ਮਨੁੱਖ ਦੇ ਮਨ ਵਿੱਚ ਇਹ ਫੁਰਨੇ ਉੱਠਦੇ ਨੇ ਕਿ ਆਖਰ ਇਹ ਬੰਦਿਸ਼ ਕਿਉਂ, ਕਿਉਂ ਮਨੁੱਖ ਨੂੰ ਇਸ ਨਿਯਮ ਵਿੱਚ ਇਸ ਸੰਯਮ ਵਿੱਚ ਬੰਨ ਕੇ ਰੱਖਿਆ ਹੈ। ਤੇ ਜੇਕਰ ਕੋਈ ਪਰ ਤਨ ਪਰ ਧਨ ਪਰ ਨਿੰਦਿਆ ਵਾਲੇ ਪਾਸੇ ਜਾਂਦਾ ਹੈ ਤੇ ਉਹਦੇ ਨਾਲ ਉਹਦੇ ਅੰਦਰ ਦਾ ਕੀ ਨੁਕਸਾਨ ਹੈ। ਜਿਵੇਂ ਕਈ ਪੰਥ ਤੋਂ ਮਾਰ ਸਿੱਖੀ ਵਾਲਾ ਰਸਤਾ ਨਹੀਂ, ਕਈ ਐਸੇ ਪੰਥ ਵੀ ਚੱਲੇ ਪੁਰਾਤਨ ਹਿੰਦੁਸਤਾਨ ਵੀ ਜਿਨ੍ਹਾਂ ਨੇ ਕਿਹਾ ਖਾਓ ਪੀਓ ਮੌਜ ਮਾਣੋ, ਆਤਮਾ ਬਿਲਕੁਲ ਅਸੰਗ ਹੈ ਇਹਨਾਂ ਪਾਪ ਕਰਮਾਂ ਤੋਂ। ਤੇ ਭਾਈ ਸਾਹਿਬ ਭਾਈ ਗੁਰਦਾਸ ਹੋਣਾ ਨੇ ਆਪਣੀਆਂ ਹੀ ਗੱਲਾਂ ਨੂੰ ਸਿੱਧ ਕਰਨ ਦੇ ਲਈ ਆਪਣੀ ਰਚਨਾ ਵਿੱਚ ਕੁਝ ਉਦਾਹਰਨਾਂ ਦਿੱਤੀਆਂ ਨੇ। ਜੇ ਮਨੁੱਖ ਦਾ ਇਹ ਮਨ ਕਹਿੰਦਾ ਪਰ ਤਨ ਪਰ ਧਨ ਤੇ ਪਰ ਨਿੰਦਿਆਂ ਨਾਲ ਮੈਨੂੰ ਕੀ ਫਰਕ ਪੈਂਦਾ ਹੈ, ਭਾਈ ਸਾਹਿਬ ਕਹਿੰਦੇ ਨੇ ਜੇ ਤਾਂ ਸਿੱਖੀ ਕਮਾਣ ਤੁਰਿਆ ਫਿਰ ਤਾਂ ਫਰਕ ਬਹੁਤ ਹੀ ਜ਼ਿਆਦਾ ਪਏਗਾ। ਤੇ ਚੇਤੇ ਰੱਖੀ ਜੇ ਤੂੰ ਸਿੱਖੀ ਤੇ ਮਾਰਗ ਤੇ ਚੱਲਦਾ ਹੀ ਨਹੀਂ ਪਿਆ, ਆਪਣੀ ਮਨ ਮਰਜ਼ੀ ਕਰਨਾ ਪਏ ਤੇ ਸੱਚ ਜਾਣੀ ਜ਼ਿੰਦਗੀ ਫਿਰ ਵੀ ਤੇਰੀ ਬਰਬਾਦ ਹੋ ਜਾਏਗੀ। ਭਾਈ ਸਾਹਿਬ ਨੇ ਫਿਰ ਕੁਝ ਉਦਾਹਰਨਾਂ ਦਿੱਤੀਆਂ ਨੇ, ਉਹ ਕਹਿ ਕੇ ਆਪਾਂ ਇਸ ਲੜੀ ਨੂੰ ਅੱਗੇ ਤੋਰਨ ਲੱਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਰੀਰ ਨੂੰ ਪਾਲਦਿਆਂ ਬਹੁਤ ਸਮਾਂ ਲੱਗਦਾ, ਜਿਸ ਵੇਲੇ ਬੱਚੇ ਦਾ ਮਾਤਾ ਦੇ ਉਦਰ ਵਿੱਚ ਆਮਦ ਹੁੰਦੀ ਹੈ, ਜਿਸ ਦਿਨ ਇਹ ਸਰੀਰ ਨਿੰਮਦਾ ਹੈ, ਨਿੰਮਣ ਤੋਂ ਮੁਰਾਦ ਇਹ ਸਰੀਰ ਬਣਨਾ ਸ਼ੁਰੂ ਕਰਦਾ, ਉਸ ਦਿਨ ਤੋਂ ਇਸ ਦੀ ਸੰਭਾਲ ਕੀਤੀ ਜਾਂਦੀ, ਮਾਤਾ ਦੇ ਉਦਰ ਵਿੱਚ ਇਹਨੂੰ ਸੰਭਾਲਦੇ ਆ। ਜਨਮ ਹੋਇਆ ਤੇ ਮਾਂ ਨੇ ਦੁੱਧ ਦੇ ਕੇ ਆਪਣੀ ਸੁੰਦਰਤਾ ਵਾਰ ਕੇ ਇਸ ਸਰੀਰ ਨੂੰ ਸੰਭਾਲਿਆ, ਪਰਤ ਕੇ ਜਵਾਨੀ ਵਿੱਚ ਮਨੁੱਖ ਨੇ ਹੋਸ਼ ਸੰਭਾਲੀ ਤੇ ਕਿੰਨਾ ਇਹਨੇ ਗਿਆਨ ਇਕੱਠਾ ਕੀਤਾ, ਕਿੰਨੀ ਇਹਨੇ ਜਾਣਕਾਰੀ ਹਾਸਲ ਕੀਤੀ, ਆਪਣੇ ਸਰੀਰ ਨੂੰ ਆਪ ਇਹਨੇ ਸੰਭਾਲਣਾ ਸ਼ੁਰੂ ਕੀਤਾ। ਉਹ ਸਰੀਰ ਜਿਹੜਾ 70-80 ਸਾਲ ਦਾ ਪੜ ਚੁੱਕਾ ਹੈ, ਭਾਈ ਸਾਹਿਬ ਕਹਿੰਦੇ ਦੇਖੀ ਇਹਦੇ ਤੇ ਮਿਹਨਤ ਬੜੀ ਹੋਈ, ਜਿਸ ਦਿਨ ਮਾਤਾ ਦੇ ਉਦਰ ਵਿੱਚ ਨਿਮਿਆ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਭਾਈ ਸਾਹਿਬ ਕਹਿੰਦੇ ਨੇ ਕਈ ਸਾਲਾਂ ਦੀ ਮਿਹਨਤ, ਗਿਆਨ, ਜਾਣਕਾਰੀ ਇਸ ਸਰੀਰ ਵਿੱਚ ਪਈ ਹੈ ਤੇ ਇਹ ਗੱਲ ਕਦੀ ਵੀ ਭੁੱਲੀ ਨਾ ਕਿ ਦੇਹ 70 ਸਾਲ ਦੀ ਪਾਲੀ ਹੋ ਸਕਦੀ ਹੈ, ਸਰੀਰ 100 ਸਾਲ ਦਾ ਪਾਲਿਆ ਹੋ ਸਕਦਾ ਹੈ। ਇਹਨਾਂ ਗਿਆਨ ਹੋਣ ਦੇ ਬਾਵਜੂਦ ਜੇ ਬੰਦੇ ਨੂੰ ਮਾਰਨਾ ਹੋਵੇ ਨਾ ਤੇ ਇਹ ਕਹਿਣ ਦੀ ਲੋੜ ਨਹੀਂ ਕਿ ਜਿਸ ਨੇ 70 ਸਾਲ ਜ਼ਿੰਦਗੀ ਕਮਾਈ ਹੈ ਇਹਨੂੰ 70 ਸਾਲ ਮਾਰਨ ਲਈ ਲੱਗਣਗੇ, ਬਸ ਥੋੜਾ ਜਿਹਾ ਜ਼ਹਿਰ ਦਾ ਕਿਤੇ 2-4 ਬੂੰਦਾ ਉਹਦੇ ਮੂੰਹ ਵਿੱਚ ਪਾ ਦੇ। ਇਤਨਾ ਖਤਰਨਾਕ ਜ਼ਹਿਰ ਹੈ ਕਿ 70 ਸਾਲ ਦੀ ਪਾਲੀ ਕੋਈ ਦੇਹ ਨੂੰ ਇੱਕ ਖਿਣ ਦੇ ਵਿੱਚ ਮਿੱਟੀ ਬਣਾ ਕੇ ਰੱਖਦਾ ਹੈ। ਸਿਰਫ ਅਰਜ਼ ਕਰਨੀ ਚਾਹੁੰਦਾ ਕਿ ਸਿੱਖੀ ਨੂੰ ਕਮਾਉਣ ਵਾਸਤੇ ਜੇ ਆਪਾਂ ਕਹੀਏ ਵੀ ਸਿੱਖੀ ਨੂੰ ਕਮਾਉਣ ਵਾਸਤੇ ਜੇ ਆਪਾਂ ਇਹ ਕਹੀਏ ਵੀ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਧਾਰਨ ਕਰ ਲਈਏ ਤੇ ਤਾਂ ਕੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸੱਜਣਾ ਕਿ ਸਰੀਰ ਨੂੰ ਪਾਲਦਿਆਂ ਕਈ ਸਾਲ ਲੱਗਦੇ ਨੇ ਪਰ ਇਹ ਕਦੀ ਭੁੱਲੀ ਨਾ ਕਿ ਸਰੀਰ ਦੀ ਤਬਾਹੀ ਕਰਦਿਆਂ ਸਿਰਫ ਇੱਕ ਸਵਾਸ ਹੀ ਲੱਗਣਾ ਹੈ, ਜ਼ਹਿਰ ਜਾਨ ਦੀ ਦੇਰੇ ਅੰਦਰ ਤੇ ਸਰੀਰ ਖਤਮ ਹੈ। ਇਹਦਾ ਭਾਵ ਕੀ? ਭਾਈ ਗੁਰਦਾਸ ਜੀ ਫਰਮਾਉਂਦੇ ਨੇ ਕਿ ਸਿੱਖੀ ਨੂੰ ਗੁਣਾਂ ਨੂੰ ਕਮਾਉਂਦਿਆਂ ਤਾਂ ਕਈ ਸਾਲ ਲੱਗਣਗੇ ਪਰ ਜੀਵਨ ਤੋਂ ਡਿੱਗਦਿਆਂ ਦੇਰੀ ਕੋਈ ਨਹੀਂ ਲੱਗਦੀ, ਇੱਕ ਖਿਣ ਦੇ ਅੰਦਰ ਹੀ ਜ਼ਿੰਦਗੀ ਦੀ ਤਬਾਹੀ ਹੋ ਸਕਦੀ ਹੈ। ਸਾਹਿਬ ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ ਉਹਨਾਂ ਨੇ ਦੂਸਰਾ ਬਚਨ ਕੀਤਾ। ਸਮਝੋ ਇਹ ਜਿਹੜੀ ਮੈਂ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰ ਰਿਹਾ ਵਾਂ ਕਿ ਜਿਹੜੇ ਲੋਕ ਕਹਿੰਦੇ ਨੇ ਬੰਧਨਾਂ ਦੀ ਕੀ ਲੋੜ ਹੈ, ਬਾਣੀ ਵੀ ਪੜ੍ਹਨੇ ਆ, ਸਿਮਰਨ ਵੀ ਕਰਨੇ ਆ, ਤੇ ਇਸ ਪਾਸਿਓ ਸਾਨੂੰ ਕਿਉਂ ਵਰਜਿਆ ਜਾਂਦਾ? ਭਾਈ ਸਾਹਿਬ ਨੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਮੱਝ ਦਾ ਦੁੱਧ ਚੋ ਕੇ ਲਿਆਉਂਦੇ ਹਾਂ ਤੇ ਉਸ ਦੁੱਧ ਨੂੰ ਚੋਂਦਿਆਂ ਕਿਤਨਾ ਮਿਹਨਤ ਲੱਗੀ, ਮੱਝ ਨੇ ਗਾਂ ਨੇ ਦੁੱਧ ਇਕੱਤਰ ਕੀਤਾ ਤੇ ਜਦੋਂ ਉਹ ਦੁੱਧ ਦਾ ਭਾਂਡਾ ਭਰ ਗਿਆ ਨਾ ਤੇ ਦੇਖੋ 24 ਘੰਟਿਆਂ ਜਾਂ 12 ਘੰਟਿਆਂ ਬਾਅਦ ਉਹ ਦੁੱਧ ਮਿਲਿਆ। ਇਹ ਕਦੀ ਨਾ ਭੁੱਲੀ, ਉਸ ਅੰਮ੍ਰਿਤ ਵਰਗੇ ਦੁੱਧ ਨੂੰ ਸੰਚਿਤ ਕਰਦਿਆਂ ਤਾਂ ਘੰਟੇ ਲੱਗਦੇ ਨੇ ਪਰ ਖਰਾਬ ਕਰਦਿਆਂ ਘੰਟੇ ਨਹੀਂ ਲੱਗਣੇ। ਕਾਂਜੀ ਦੀਆਂ ਕੁਝ ਕੁ ਬੂੰਦਾਂ ਪਾ ਦੇ, ਦੁੱਧ ਆਪਣੇ ਆਪ ਹੀ ਫਟ ਜਾਏ। ਰੂਹ ਅਸੀਂ ਇਕੱਠਾ ਕਰਨੇ, ਉਦਾਹਰਨਾਂ ਬਿਲਕੁਲ ਸਾਦੀਆਂ ਨੇ, ਸਾਡੇ ਰੋਜ਼ਮਰਾ ਜੀਵਨ ਵਿੱਚ ਅਸੀਂ ਉੱਥੇ ਦੇਖੀਆਂ। ਰੂਹ ਨੂੰ ਇਕੱਤਰ ਕਰਦਿਆਂ ਤਾਂ ਸਾਲ ਲੱਗਦਾ ਕਿ ਪਹਿਲਾਂ ਫਸਲ ਬੀਜੀ, ਪਰਤ ਕੇ ਉਹ ਫਸਲ ਧਰਤੀ ਤੋਂ ਨਿਕਲੀ, ਉਹਨੂੰ ਫਲ ਲੱਗੇ। ਰੂਹ ਨੂੰ ਚੁਣ ਕੇ ਲਿਆਂਦਾ ਕਪਾਹ ਨੂੰ ਤੇ ਜਦੋਂ ਉਹ ਰੂਹ ਦੀਆਂ ਗੱਠਾਂ ਤਿਆਰ ਹੋ ਗਈਆਂ, ਰੂਹ ਇਕੱਠਾ ਕਰਦਿਆਂ ਮਹੀਨੇ ਲੱਗਦੇ ਨੇ ਪਰ ਇੱਕ ਗੱਲ ਯਾਦ ਰੱਖਿਓ, ਉਹਨੂੰ ਸਾੜਦਿਆਂ ਉਹਨੂੰ ਰਾਖ ਕਰਦਿਆਂ ਦੇਰੀ ਨਹੀਂ ਲੱਗਦੀ। ਇੱਕ ਛੋਟੀ ਜਿਹੀ ਚਿਣਗ ਰੱਖ ਦਿਓ ਤੇ ਕਰੋੜਾਂ ਗੱਠਾਂ ਰੂਹ ਦੀਆਂ ਸਾੜ ਕੇ ਰਾਖ ਕਰ ਦੇਵੇਗੀ। ਭਾਈ ਸਾਹਿਬ ਕਹਿੰਦੇ ਨੇ ਉਹ ਸੱਜਣਾ ਜੀਵਨ ਕਮਾਉਂਦਿਆਂ ਦੇਰੀ ਲੱਗਦੀ ਏ, ਸ਼ੁਭ ਗੁਣ ਧਾਰਨ ਕਰਦਿਆਂ ਮੁਸ਼ਕਤ ਕਰਨੀ ਪੈਂਦੀ ਏ, ਸਰੀਰ 70 ਸਾਲ ਮਿਹਨਤ ਕਰਕੇ ਪਾਲੀਦਾ ਹੈ, ਮਾਰਦਿਆਂ ਕੋਈ ਦੇਰੀ ਨਹੀਂ। ਰੂਹ ਨੂੰ ਇਕੱਠਿਆਂ ਕਰਦਿਆਂ ਦੇਰੀ ਹੈ ਪਰ ਕਦੀ ਭੁੱਲੀ ਨਾ, ਰਾਖ ਕਰਦਿਆਂ ਕੋਈ ਦੇਰੀ ਨਹੀਂ, ਅੰਮ੍ਰਿਤ ਵਰਗਾ ਦੁੱਧ ਸੰਚਦਿਆਂ ਦੇਰੀ ਹੈ ਪਰ ਉਹਨੂੰ ਖਰਾਬ ਕਰਦਿਆਂ ਕੋਈ ਦੇਰੀ ਨਹੀਂ, ਸ਼ੁਭ ਗੁਣ ਧਾਰਨ ਕਰਦਿਆਂ ਹੀ ਦੇਰੀ ਹੈ। ਤੇ ਜੇ ਕਿਤੇ ਤੂੰ ਪਾਰ ਧਨ ਦਾ ਆਪਣੇ ਹਿਰਦੇ ਵਿੱਚ ਕੋਈ ਫੁਰਨਾ ਲੈ ਆਉਂਦਾ ਤੇ ਤੇਰੇ ਬਣਾਏ ਕੋਈ ਸ਼ੁਭ ਗੁਣ ਵੀ ਸੜ ਕੇ ਰਾਖ ਹੋ ਜਾਣ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੈਸੇ ਬਿਖ ਤਨ ਕੀ ਖਾਤ, ਮਰ ਜਾਤ ਤਾਤ ਗਾਤ, ਮੁਰਜਾਤ ਪ੍ਰਤ ਪਾਲੀ ਵਰਖਣ ਕੀ। ਸਿਰਫ ਇਸ ਕਰਕੇ ਅਰਜ਼ ਕੀਤੀ ਸੀ, ਕੱਲ ਵਾਲੀ ਲੜੀ ਨੂੰ ਅੱਗੇ ਤੋਰ ਸਕੀਏ। ਅਸੀਂ ਕਹਿੰਦੇ ਹਾਂ ਇਹ ਬੰਦਿਸ਼ ਕਿਉਂ ਹੈ? ਭਾਈ ਸਾਹਿਬ ਕਹਿੰਦੇ ਨੇ ਜੇ ਸਿੱਖੀ ਕਮਾਣੀ ਹੈ ਤੇ ਫਿਰ ਗੱਲ ਚੇਤੇ ਰੱਖ, ਜੈਸੇ ਬਿਖ ਤਨ ਕੀ ਖਾਤ, ਮਰ ਜਾਤ ਤਾਤ ਗਾਤ, ਮੁਰਜਾਤ ਪ੍ਰਤ ਪਾਲੀ ਵਰਖਣ ਕੀ। ਜੈਸੇ ਮੈਖੀ ਦੁਹਾਏ ਦੁੱਧ ਰਾਖੀ ਹੈ ਭਾਂਜਨ ਪਰਤ ਕਾਂਜੀ ਕੀ ਬੂੰਦ ਬਾਦ ਨਾ ਰੱਖਣ ਕੀ। ਜੈਸੇ ਕੋਟ ਭਾਰ ਤੂਲ ਤਨਕ ਚਿਨਗ ਪਰੈ, ਕਹਿ ਲੱਗੇ ਖੋਤ ਪਸਮਾਤ ਛਿਨ ਮੈਂ ਅਰ ਕਰਖਣ ਕੀ। ਤੈਸੇ ਪਰ ਧਨ ਹਉ ਤਿਸ਼ ਘੋਲ ਘੁਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ਼ ਘੋਲ ਘੁਮਾਇਆ ਉਸ ਸਿੱਖ ਤੋਂ, ਪਰ ਦਰਬੈ ਨੂੰ ਹੱਥ ਨਾ ਲਾਵੇ। ਤੈਸੇ ਪਰ ਧਨ ਦੁੱਖ ਨਾ ਵਿਕਾਰ ਕੀ ਹੈ, ਖਿਰੈ ਨਿਧ ਸੁਕਰਤ ਸਹਿਜ ਹਰਖਨ ਕੀ। ਆਖੀਰ ਲਿਅਦੀ ਤੁੱਕ ਦੀ ਪੜੋ, ਕਹਿੰਦੇ ਖਿਰੇ ਦਰ ਤੇ ਚਲੀ ਜਾਏਗੀ ਅੰਦਰੋਂ ਸਹਿਜ ਅਵਸਥਾ, ਚਲੇ ਜਾਣਗੇ ਅੰਦਰੋਂ ਗੁਣ, ਆ ਜਾਏਗੀ ਅੰਦਰ ਮਲੀਨਤਾ, جے سکھی نو کمانے تے اینا دو چیزاں تو اپنے آپ نو ہٹا سکھی دان منگنے ہیں ہوں تیجا انہوں نے بچن کیا ہے کہندے نے ہاں تش کول کمایا پر نندا سن آپ ہٹا وے گرو کے سکھو کہ ضرور میں سٹیج تے ویاخیا ضرور کر دیاں گا اج پر حقیقت اے جے اے ایک اے ہو جی مٹھی بیماری بندے نو اندروں لگی جتنا مرضی یتن کریے تکے نال اے بیماری اپنا کوئی نہ کٹ کوئی کٹانو روزانہ اندروں پرگٹ کاری دیندی نندیا اسی شبد بڑی بری ورتنے ہیں کہ نندیا ہندی کی ویسے اے کئی بری ایکسپلین بھی کیتا ہے کہ نندیا دا بھاو کی نندیا کنوں کہنے ہیں کہ سچ بولن دا نام نندیا ہے ایک بینتی ضرور کراں سچ بولن دا حق وی اونوں ہے جڑا آپ اس سچ نوں کما کے تریا ہے جے میں آپ سچ نہیں کمایا تے کسے دوجے نوں تھیل تھلے نیواں لان لئی میں اے کہی جاواں سچ بولنا چاہیدا ہے اس سچ نوں کسے نوں سنان تو پہلا مینوں اپنے اندر کمان دی جا سکھنی چاہیدی کیونکہ آپاں سچ دی پربھاشا وی اپنی بنائیے نا کہ جے کسے نوں تھلے لانا ہے کہنا میں زبان تو سچ کہنا نندیا اصل وچ کی کہ سیدھا جا سنکھیپ جا آپ جی نال وچار سانجا کر دیا کہ نندیا تو پاپ ہے کہ ایرخا وس آ کے کسے گن وان بندے دے گن نو دیکھ کے جدو او دی سنسار وچ پربتا ہووے او دا سنسار وچ ستکار ہووے آپ اونے گن رب ولو نہ ملے ہون او دے گناں نو او دی پربتا نو او دے ستکار نو او دی مان پرتشتا نو دیکھ کے بنا سوچے سمجھے بنا دیکھیاں او دے جیون تے دوش مرنے شروع کر دینے تے کرنے بھی او دی پیٹ پیچھے سامنے کہنا تیرے ورگا چنگا کوئی نہیں پیٹ پیچھے کہنا اے دے ورگا نکما کوئی نہیں سچ جانو اے نندیا ہے اے بھی کدی نہ بھلیے نندیا ہمیشہ اوہی کردے نے جنہاں نال ساڈی جانکاری ہوندی ہے کدی باہر چل کے دیکھو کھا پچھلے دن ایک عرض کیتی سی کہ ہر متر دے وچ دشمن لکیا ہویا ہے کدی بھلیے نہ ہر متر وچ دشمن ہے تے جدو اسی نندیا والا پکھ لینے ہاں جدو روڈ تے جانے ہاں ہزاراں بندے سانو گڈیاں وچ لنگدے ملدے نے پرت کے چہرے وی کدی چیتے نہیں رہندے کہ اے بندے کیڑے سن کتھوں دے رہن والے سن کدی انہاں بارے چنگا تے مندا خیال آئے نہیں پر جس بندے نو اسی جاننے ہاں نا سچ جانو نندیا وی ہمیشہ انہاں دی کیتی جاندی جنہاں نال ساڈے سبندھ جڑے ساڈے برابر چلدے ہون صاحب کہندے نے جے سکھی کمانی آ سکھا بس ایس روگ تو بچ گیوں تے سمجھی تیرا پانڈا پوتر پر نندا سن آپ ہٹاوے دیکھو کرنی تا دور دی گل ایتھے سن دی گل کہی کہندے نے پرائی نندا سنے تو بیٹھا ہوئے دو پرائی نندیا کر دے کون تے کرپا کریم گرو دے چرناں وچ بینتی کریں بگانے دی نندیا سن کے بھی اپنے آپ نو ہٹا ہن گرو گرنتھ صاحب نے نندیا دی پربھاشا جدو دتی تے گرو کے سکھو دیکھو یہ دو چیزاں سانو ڈلاندیاں نے جاں تاں کسے دی نندیا کریے تے اپنا اندر سک دے تے جدو اپنی نندیا سنیے تے ادو کھین پاونا آ جاندی کہ لوک میرے بارے کی گلاں پہ کردے نے یہ دونوں وشے گرو گرنتھ صاحب وچ دیکھنے نے تے حضور نے گرمت وچ دی شہد کی دتی بینتی کر رہے ہاں کہ نندیا حقیقت وچ بول کے بھی نہیں کیتی جاندی کئی واری جدو اسی اکلے بیٹھے ہونے ہاں نا تے ادو بھی نندیا کرنے ہاں جے کسے نے چھوٹے چھوٹے وشے پڑھنے ہون گرنتھی گردوارا کیرتن کتھا نندیا نکتہ چونی پربندک یہ ساریاں چیزاں پڑھنیاں ہون کئی دہاکے پہلاں بھائی ویر سنگھ انہاں نے کتاب لکھی سی امر لیکھ انہاں دے لیکھ چھپے سن تے او امر لیکھ پستک واقعی پڑھن والی ہے انہاں نے بھی اس گل نوں بڑے پیارے ڈھنگ نال بیان کیتا ہے وہ کہندے نے نندیا کئی واری بول کے نہیں کئی واری اسی اپنے گھر بیٹھے اکلے بھی نندیا والا کام کر جانے ہیں وہ جی کیویں انہاں بانی وچ ایک پرمان دتا سی کہندے نے اسی انتظار کرنے ہاں کہ جس بندے نال میری لگدی ہے میں صرف ادھارن دے رہا ہاں کیونکہ اسی زندگی وچ سکھی کمانی ہے کیول سٹیج تے کہن لئی نہیں باہر وچرنا ہے کہندے نے اسی کسے دا کام چلدا ہے وہ دے گھر انہوں ودائی بھی دین جانے ہاں ਉਹ ਮਹੂਰਤ ਕਰੇ, ਉਹਦਾ ਬੱਚਾ ਸਲੀਮ ਲੈ, ਕੋਈ ਵੀ ਉਹਨੂੰ ਰੱਬ ਤਰੱਕੀ ਦੇ, ਅਸੀਂ ਕਹਿੰਦੇ ਹਾਂ ਉਹਨੂੰ ਵਧਾਈ ਵੀ ਦਿੰਦੇ ਹਾਂ, ਬੜੀ ਰੱਬ ਦੀ ਮਿਹਰ ਹੈ, ਪਰ ਘਰ ਆ ਕੇ ਇਸ ਇੰਤਜ਼ਾਰ ਵਿੱਚ ਬੈਠੇ ਹੁੰਦੇ ਹਾਂ ਕਿ ਕਿੱਦਣ ਉਹਦਾ ਪਾਸਾ ਪੁੱਠਾ ਪਏ ਤੇ ਸਾਨੂੰ ਖਬਰ ਮਿਲੇ, ਆਪਣੇ ਅੰਦਰੇ ਅੰਦਰ ਪਰੇਸ਼ਾਨ ਹੁੰਦੇ ਹਾਂ। ਤੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਕਿਸੇ ਨੂੰ ਨੁਕਸ ਦੇਖੇ, ਕਿਸੇ ਦਾ ਨੁਕਸਾਨ ਦੇਖੇ, ਆਪਣੇ ਘਰ ਬੈਠਾ ਤੂੰ ਖੁਸ਼ ਹੋਈ ਜਾਏ ਤੇ ਉੱਤੋਂ ਜਾ ਕੇ ਅਫਸੋਸ ਕਰੇ, ਸੱਚ ਜਾਣੀ ਇਹ ਵੀ ਅੰਦਰ ਦੀ ਨਿੰਦਿਆ ਹੀ, ਇਹ ਤੇਰੇ ਅੰਦਰ ਨੂੰ ਟਿਕਣ ਨਹੀਂ ਤਾਂ ਹੈਗੀ, ਅੰਦਰ ਤਾਂ ਮਲੀਨ ਹੈ ਨਾ। ਉਹਨਾਂ ਨੇ ਸ਼ਬਦ ਫਿਰ ਵਰਤੇ ਨੇ, ਫਿਰ ਨਿੰਦਕ ਦੀ ਜ਼ਿੰਦਗੀ ਜੀਵਨ ਕਿਵੇਂ ਡਿੱਗਦਾ ਹੈ। ਦੇਖੋ ਜਦੋਂ ਬੰਦਾ ਜੀਵਨ ਵਾਲਾ ਨਿੰਦਲ ਨਿੰਦਿਆ ਵਾਲੇ ਪਾਸੇ ਪਏ, ਕਹਿੰਦੇ ਨੇ ਜਿਵੇਂ ਕਲਰ ਦੀ ਮਿੱਟੀ ਦੀ ਬਣੀ ਕੋਈ ਕੰਧ ਐਸਤਾ ਐਸਤਾ ਢਹਿ ਜਾਂਦੀ ਏ, ਇੱਕ ਦੀ ਨਿੰਦਿਆ ਕਰਦਿਆਂ, ਦੋ ਦੀ ਨਿੰਦਿਆ ਕਰਦਿਆਂ, ਇੱਕ ਦਿਨ ਬੰਦੇ ਦਾ ਕੀਮਤੀ ਜੀਵਨ ਵੀ ਢਹਿ ਕੇ ਮਿੱਟੀ ਵਿੱਚ ਰਾਖ ਹੋ ਜਾਂਦਾ। ਭਾਈ ਸਾਹਿਬ ਨੇ ਜਿਹੜੇ ਸ਼ਬਦ ਕਹਿ, ਮੇਰੇ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਕਹਿਣ ਲੱਗੇ, ਨਿੰਦਕ ਐਸੇ ਹੀ ਚਰ ਪਰੀ ਹੈ, ਇਹ ਨਿਸ਼ਾਨੀ ਸੁਣੋ ਤੂੰ ਭਾਈ ਜੋ ਕਾਲਰ ਹੈ ਭੀਤ ਗਿਰੀ ਹੈ। ਕਹਿੰਦੇ ਨੇ ਇਹ ਉਹਦੇ ਚਿੰਨ ਨੇ ਕਿ ਜਦੋਂ ਕਲਰ ਦੀ ਮਿੱਟੀ ਦੀ ਬਣੀ ਕੋਈ ਕੰਧ ਡਿੱਗਦੀ ਹੈ, ਇਸ ਤਰ੍ਹਾਂ ਉਹਦਾ ਜੀਵਨ ਡਿੱਗਦਾ। ਇਹ ਨਿਸ਼ਾਨੀ ਸੁਣੋ ਤੂੰ ਭਾਈ ਜੋ ਕਾਲਰ ਭੀਤ ਗਿਰੀ ਹੈ, ਜੋ ਦੇਖਾ ਸ਼ਿਦਰ ਤੋ ਨਿੰਦਕ ਉਹ ਮਾਂ ਹੈ। ਸ਼ਿਦਰ ਦਾ ਅਰਥ ਦੇਖੋ ਬੋਲਣਾ ਨਹੀਂ, ਇੱਥੇ ਦੇਖਣ ਦੀ ਗੱਲ, ਕਿਸੇ ਦੇ ਔਗਣ ਨੂੰ ਤੱਕਿਆ, ਕਿਸੇ ਦੇ ਬਰਬਾਦੀ ਨੂੰ ਤੱਕਿਆ ਤੇ ਮਨ ਵਿੱਚ ਖੁਸ਼ ਹੋਣਾ, ਬੜਾ ਭੂਤਿਆ ਪਿਆ ਸੀ ਹੁਣ ਰੱਬ ਨੇ ਬੜੇ ਟਿਕਾਣੇ ਤੇ ਲਿਆਂਦਾ। ਕਹਿਣ ਲੱਗੇ ਤੈਨੂੰ ਕੋਈ ਹੱਕ ਨਹੀਂ ਇਹ ਜੱਜਮੈਂਟ ਦੇਣ ਦਾ, ਹੋ ਸਕਦਾ ਕੱਲ ਤੂੰ ਇਦੋਂ ਵੀ ਥੱਲੇ ਡਿੱਗ ਪਾ। ਸਾਹਿਬ ਕਹਿੰਦੇ ਨੇ ਇਹ ਵੀ ਇੱਕ ਨਿੰਦਿਆ। ਗੁਰਸਿੱਖ ਵਾਹਿਗੁਰੂ, ਮੈਂ ਤਾਂ ਬੇਨਤੀ ਆਰਾਮ ਵਿੱਚ ਕੀਤੀ ਸੀ, ਉੱਚੀ ਬੜੀ ਗੱਲ ਏ, ਮੂੰਹ ਛੋਟੇ ਨੇ ਕਮਾਈਆਂ ਇੰਨੀਆਂ ਨਹੀਂ। ਕਹਿਣ ਲੱਗੇ ਜੋ ਦੇਖਾ ਸ਼ਿਦਰ ਤੋ ਨਿੰਦਕ ਉਮਾ ਹੈ, ਭਲੋ ਦੇਖ ਦੁੱਖ ਭਰੀਐ, ਆਠ ਪੈਰ ਚਿਤਵੈ ਨਹੀਂ ਪਹੁੰਚੈ, ਬੁਰਾ ਚਿਤਵਤ ਚਿਤਵਤ ਮਰੀਐ। ਬੁਰਾ ਚਿਤਵਨਾ ਵੀ ਹੀ ਇੱਕ ਨਿੰਦਿਆ ਦਾ ਪੱਖ ਹੈ। ਭਾਈ ਸਾਹਿਬ ਨੇ ਜਿਹੜੇ ਸ਼ਬਦ ਕਹਿ, ਸਿੱਖ ਹੋਵੇ ਜਿਹਨੇ ਪਰਾਈ ਨਿੰਦਿਆ ਛੱਡ ਦਿੱਤੀ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ। ਦੇਖੋ ਜਿਹਨਾਂ ਭਗਤਾਂ ਦੀ ਨਿੰਦਿਆ ਹੋਈ ਤੇ ਉਹਨਾਂ ਨੂੰ ਸਮਾਜ ਨੇ ਟਿਕਣ ਤੇ ਨਹੀਂ ਦਿੱਤਾ। ਹੁਣ ਮੈਂ ਆਰੰਭ ਵਿੱਚ ਬੇਨਤੀ ਕੀਤੀ, ਜਦੋਂ ਕਿਸੇ ਦੀ ਨਿੰਦਿਆ ਕਰੀਏ ਉਦੋਂ ਵੀ ਮਲੀਨਤਾ ਹੁੰਦੀ ਹੈ, ਤੇ ਜਦੋਂ ਕੋਈ ਸਾਡੀ ਨਿੰਦਿਆ ਕਰੇ ਨਾ ਉਦੋਂ ਵੀ ਚਿਹਰੇ ਦਾ ਰੰਗ ਪਲਟ ਜਾਂਦਾ ਹੈ। ਮੇਰੇ ਬਾਰੇ ਇਹ ਕਿਵੇਂ ਕੋਈ ਕਹਿ ਜਾਏ? ਹਜ਼ੂਰ ਕਹਿੰਦੇ ਨੇ ਅਸਲ ਵਿੱਚ ਸੱਚ ਜਾਣੀ ਉਦੋਂ ਵੀ ਖੌਮੇ ਨੂੰ ਅੰਦਰੋਂ ਸੱਤ ਵੱਜਦੀ, ਕਿਉਂਕਿ ਤੂੰ ਆਪਣੀ ਹਸਤੀ ਬਣਾਈ ਬੈਠਾ ਹੈ ਕਿ ਮੈਂ ਬਹੁਤ ਖੁਸ਼ ਹਾਂ, ਤੇ ਜਦੋਂ ਕੋਈ ਤੇਰੇ ਜੀਵਨ ਬਾਰੇ ਕਹਿ ਮਣਾ ਉਦੋਂ ਤੈਨੂੰ ਬਹੁਤ ਗੁੱਸਾ ਲੱਗਦਾ। ਸਾਹਿਬ ਕਹਿੰਦੇ ਨੇ ਪਰ ਇੱਕ ਗੱਲ ਚੇਤੇ ਰੱਖੀ, ਇੱਥੇ ਜੇ ਤੂੰ ਸੱਚ ਦੇ ਮਾਰਗ ਤੇ ਚੱਲ ਕੇ ਸਿੱਖੀ ਕਮਾਣ ਤੁਰਿਆ ਤੇ ਦੇਖ ਇੱਥੇ ਗੁਰੂਆਂ ਨੂੰ ਵੀ ਕਿਸੇ ਨੇ ਬਖਸ਼ਿਆ ਨਹੀਂ, ਇੱਥੇ ਭਗਤਾਂ ਨੂੰ ਕਿਸੇ ਨੇ ਬਖਸ਼ਿਆ ਨਹੀਂ, ਇੱਥੇ ਕਰਨੀ ਵਾਲਿਆਂ ਤੇ ਲੋਕਾਂ ਨੇ ਬਹੁਤ ਚਿੱਕਰ ਸੱਚੇ ਨੇ, ਜੇ ਤੂੰ ਆਪਣੀ ਮੰਜ਼ਿਲ ਮਿੱਥ ਕੇ ਤੁਰੇਗਾ ਨਾ। ਭਾਈ ਮਰਦਾਨੇ ਨੇ ਇੱਕ ਦਿਨ ਬਚਨ ਕਿਹਾ ਸੀ, ਮੇਰੇ ਗੁਰੂ ਨਾਨਕ ਸਾਹਿਬ ਜੀ ਬਾਰੇ ਜਨਮ ਸਾਖੀ ਵਿੱਚ ਹੈ, ਇੱਕ ਦਿਨ ਤੁਰੇ ਜਾਂਦੇ ਨੇ ਤੇ ਭਾਈ ਮਰਦਾਨਾ ਜੀ ਬਹੁਤ ਮਾਯੂਸ ਜਿਹਾ ਹੋ ਗਏ। ਇਹ ਗੱਲ ਵਾਕਈ ਸੁਣਨ ਵਾਲੀ ਹੈ, ਮਾਯੂਸ ਹੋਏ। ਹਜ਼ੂਰ ਨੇ ਪਰਤ ਕੇ ਪੁੱਛਿਆ ਮਰਦਾਨੇ ਨੂੰ ਕਿ ਭਾਈ ਮਰਦਾਨਾ ਜੀ ਕੀ ਕਾਰਨ ਅੱਜ ਤੁਸੀਂ ਮਾਯੂਸ ਕਿਉਂ ਹੋ? ਅੱਜ ਤੁਸੀਂ ਖੁੱਲ੍ਹ ਕੇ ਬੋਲਦੇ ਨਹੀਂ ਪਏ, ਅੱਜ ਤੁਹਾਡੇ ਚਿਹਰੇ ਉੱਤੇ ਕੋਈ ਘਬਰਾਹਟ ਜੀ ਝਲਕਦੀ ਪਈ ਹੈ। ਕਹਿੰਦੇ ਨੇ ਜਦੋਂ ਹਜ਼ੂਰ ਨੇ ਪੁੱਛਿਆ ਤੇ ਬੋਲੇ ਕੋਈ ਨਹੀਂ, ਦੂਜੀ ਵਾਰੀ ਫਿਰ ਪੁੱਛਿਆ, ਕਹਿਣ ਲੱਗੇ ਮਰਦਾਨਾ ਜੀ ਨੂੰ ਭਾਈ ਸਾਹਿਬ ਨੂੰ ਕਿ ਕੀ ਕਾਰਨ ਅੱਜ ਮਾਯੂਸੀ ਦਾ? ਤੇ ਨੀਵੀਂ ਪਾ ਕੇ ਕਹਿੰਦੇ ਨੇ ਬਾਬਾ ਜੀ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਨੂੰ ਕੋਈ ਡੂਮ ਕਹਿ ਲੈ, ਮੈਨੂੰ ਭਾਵੇਂ ਕੋਈ ਨੀਚ ਕਹਿ ਲੈ, ਪਰ ਪਤਾ ਨਹੀਂ ਅੱਜ ਮੇਰੇ ਮਨ ਨੂੰ ਇੰਨਾ ਦੁੱਖ ਲੱਗਿਆ। ਮੈਂ ਪਿੰਡ ਵਿੱਚ ਗਿਆ ਵਾਂ ਤੇ ਲੋਕ ਕਹਿੰਦੇ ਨੇ ਇਹ ਕੁਰਾਈਏ ਦਾ ਡੂਮ ਆ ਗਿਆ। ਦੇਖੋ ਸ਼ਬਦ ਕੀ ਸਨ, ਬਾਬਾ ਜੀ ਤੁਹਾਡੇ ਲਈ ਸ਼ਬਦ ਵਰਤੇ ਨੇ, ਇਹ ਕੁਰਾਈਏ ਦਾ ਡੂਮ ਆ ਗਿਆ, ਬਸ ਮੈਨੂੰ ਜੋ ਮਰਜ਼ੀ ਕੋਈ ਕਹਿ ਲੈ, ਤੁਹਾਨੂੰ ਕੋਈ ਕਹਿੰਦਾ ਤੇ ਮੇਰੇ ਤੋਂ ਜਰਿਆ ਨਹੀਂ ਜਾਂਦਾ। ਹੱਸ ਕੇ ਕਹਿੰਦੇ ਨੇ ਵੇ ਮਰਦਾਨਿਆ ਆਪਣੀ ਮੰਜ਼ਿਲ ਬਹੁਤ ਦੂਰ ਹੈ, ਆਪਾਂ ਰੁਕ ਗਏ ਤੇ ਮੰਜ਼ਿਲ ਤੇ ਨਹੀਂ ਪਹੁੰਚਾਂਗੇ, ਕਿੰਨਿਆਂ ਕੁ ਦੇ ਨਾਲ ਆਪਾਂ ਆਡਾ ਲਾ ਕੇ ਇਹਨਾਂ ਨੂੰ ਨਿਬੜਾਂਗੇ। ਦੇਖ ਉੱਤੇ ਸ਼ਬਦ ਕੀ ਕਹਿ, ਕਹਿਣ ਲੱਗੇ ਅੱਜ ਜਿਸ ਜ਼ਬਾਨ ਨਾਲ ਲੋਕ ਤੈਨੂੰ ਕੁਰਾਈਏ ਦਾ ਡੂਮ ਕਹਿੰਦੇ ਨੇ, ਆਪਣੇ ਇਮਾਨ ਨੂੰ ਆਪਾਂ ਕਾਇਮ ਰੱਖੀਏ, ਜ਼ਬਾਨਾਂ ਬਦਲਦਿਆਂ ਦੇਰੀ ਕੋਈ ਨਹੀਂ ਲੱਗਦੀ ਹੁੰਦੀ। ਇਮਾਨ ਕਾਇਮ ਰੱਖੋ ਤੇ ਜ਼ਬਾਨ ਬਦਲੇਗੀ ਤੇ ਸੱਚ ਜਾਣੋ ਜੇ ਆਪਣੇ ਈਮਾਨ ਕੋਈ ਨਹੀਂ ਤੇ ਲੋਕਾਂ ਦੀਆਂ ਜ਼ਬਾਨਾਂ ਤੇ ਫਿਰ ਉਸੇ ਤਰ੍ਹਾਂ ਚੱਲਣੀਆਂ ਨਾ ਕਿ ਗੁਰੂ ਸਾਹਿਬਾਨਾਂ ਨੂੰ ਲੋਕਾਂ ਬਖਸ਼ਿਆ ਮੇਰੇ ਬਾਬੇ ਨੂੰ ਲੋਕਾਂ ਕਿਹਾ ਕੋਈ ਆਖ ਹੈ ਭੂਤਨਾ ਕੋ ਕਹੇ ਬੇਤਾਲਾ ਕੋਈ ਆਖ ਹੈ ਆਦਮੀ ਨਾਨਕ ਵਿਚਾਰਾ ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਉਹ ਕਹਿੰਦੇ ਨੇ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ 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 ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਉਹਨਾਂ ਤੇ ਡੰਕੇ ਦੀ ਚੋਟ ਤੇ ਕਿਹਾ ਜਦੋਂ ਲੋਕਾਂ ਕਿਹਾ ਤੁਹਾਨੂੰ ਲੋਕ ਬਹੁਤ ਭੈੜਾ ਕਹਿੰਦੇ ਨੇ ਉਸ ਮਹਾਂਪੁਰਸ਼ ਨੇ ਕਿਹਾ ਕਬੀਰ ਲੋਕ ਕਹਿ ਨਿੰਦਾ ਬੱਪੜਾ ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਿ ਨਾਮਦੇਵ ਨੂੰ ਨਿੰਦਿਆ ਨਹੀਂ ਉਹਨਾਂ ਦਾ ਇੱਕ ਪ੍ਰਮਾਣ ਕੱਲ ਅਰਜ ਕੀਤਾ ਸੀ ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚ ਤਾਂ ਕੋ ਕਰੋ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ ਰਾਮ ਪਿਆਰੇ ਜੋਗ ਕਹਿਣ ਲੱਗੇ ਬਾਦ ਵਿਵਾਦ ਕਾਹੋ ਸੋ ਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ ਅਬ ਜੀ ਜਾਨ ਐਸੇ ਬਣ ਆਈ ਮਿਲੋ ਗੋਪਾਲ ਨਿਸ਼ਾਨ ਬਜਾਈ ਉਸਤਤ ਨਿੰਦਾ ਕਰੇ ਨਰ ਕੋਈ ਨਾਮੈ ਸ੍ਰੀ ਰੰਗ ਭੇਟਲ ਸੋਈ ਕਹਿੰਦੇ ਨੇ ਜਿੰਨੀ ਦੇਰ ਤੱਕ ਇਹ ਨਿੰਦਦੇ ਨੇ ਮੈਂ ਸਾਈਂ ਦੀ ਯਾਦ ਵੀ ਜੁੜ ਜਾਂਦਾ ਵਾਂ ਕਿ ਗੁਰੂ ਰਾਮਦਾਸ ਜੀ ਦੀ ਲੋਕਾਂ ਨਿੰਦਿਆ ਨਹੀਂ ਕੀਤੀ ਉਹਨਾਂ ਦੇ ਆਪਣੇ ਘਰ ਦੇ ਲੋਕਾਂ ਨੇ ਕਿਹਾ ਸੀ ਕਹਿਣ ਲੱਗੇ ਪਿੱਟ ਕੇ ਮਰੇ ਸਦਨ ਕੋ ਤਿਆਗਾ ਘਰ ਸੁਸਰਾਰ ਬਸਿਓ ਨਿਰਭਾਗਾ ਇਸ ਨੇ ਤੋ ਸਿਰ ਮਾਤੀ ਪਾਈ ਕਰੋ ਵਿਚਾਰ ਨਾ ਤੂੰ ਉਚਤਾਈ ਉਹਨਾਂ ਨੂੰ ਗੁਰੂ ਘਰ ਵਿੱਚ ਸੇਵਾ ਕਰਦਿਆਂ ਦੇਖ ਕੇ ਆਪਣੀ ਬਰਾਦਰੀ ਦੇ ਲੋਕਾਂ ਨੇ ਸ਼ਬਦ ਕਹਿ ਦਿੱਤੇ ਕਿ ਚੰਗਾ ਸੀ ਕਿ ਪਿਤਾ ਤੇ ਮਾਂ ਦੀ ਮੌਤ ਤੋਂ ਬਾਅਦ ਤੂੰ ਵੀ ਚਲਾਣਾ ਕਰ ਦਿੰਦੋ ਅੱਜ ਸਾਡੀ ਕੁੱਲ ਮਿੱਟੀ ਵਿੱਚ ਰੋਲ ਦਿੱਤੀ ਤੇ ਮੇਰੇ ਗੁਰੂ ਰਾਮਦਾਸ ਨੇ ਸੁਣ ਕੇ ਨਾ ਗੁਰੂ ਬਣ ਕੇ ਇੱਕੋ ਗੱਲ ਸਮਝਾਈ ਜੇ ਸਿੱਖੀ ਕਮਾਣ ਤੁਰਿਆ ਨਾ ਤਾਂ ਕਿਸੇ ਦੀ ਨਿੰਦਿਆ ਕਰੀ ਤੂੰ ਮਾਰਗ ਤੇ ਜ਼ਰੂਰ ਚੱਲਦਾ ਹੋਵੇਂ ਤੇ ਜਦੋਂ ਕੋਈ ਤੇਰੀ ਕਰੇ ਤੇ ਪਰਵਾਹ ਕੋਈ ਨਾ ਕਰੀ ਕਿਉਂਕਿ ਇਮਾਨ ਤੇ ਰਹੇਗਾ ਤੇ ਲੋਕਾਂ ਦੀਆਂ ਜ਼ਬਾਨਾਂ ਜ਼ਰੂਰ ਬਦਲਣਗੀਆਂ ਤਾਂ ਹੀ ਗੁਰੂ ਰਾਮਦਾਸ ਜੀ ਨੇ ਕਿਹਾ ਅਬ ਹਮ ਚਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਕਹਿਣ ਲੱਗੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹਟਾਰ ਉਸ ਤੋਂ ਪਹਿਲਾਂ ਬਚਣਾ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਤਾਂ ਦੇਖੋ ਸਿੱਖ ਉਹਨੂੰ ਕਿੰਨੀ ਕੁ ਦਾਤੇ ਨੇ ਮਿਹਰ ਕੀਤੀ ਇੱਕ ਵਾਰ ਅਰਜ਼ ਕੀਤੀ ਸੀ ਕਿ ਭਾਈ ਸੰਤੋਖ ਸਿੰਘ ਵਰਗਾ ਸੱਜਣ ਦੇਖੋ ਕਿੰਨੇ ਭਰੇ ਭਾਂਡੇ ਹੋਣੇ ਨੇ ਸਿੱਖ ਜਿਹੜੇ ਕਿਸੇ ਦੇ ਔਗਣ ਕੀ ਚਿਤਾਰ ਨੇ ਉਹਦੇ ਔਗਣਾਂ ਤੇ ਪਰਦੇ ਪਾਣੇ ਤੇ ਸਿੱਖ ਹੈ ਹੀ ਪਰਦੇ ਪਾਉਣ ਵਾਲਾ ਸਿੱਖ ਕਦੀ ਵੀ ਕਿਸੇ ਦੀ ਪੱਤ ਨਹੀਂ ਜੇ ਉਛਾਲਦਾ ਹੁੰਦਾ ਹਾਂ ਇਹ ਗੱਲ ਕਦੀ ਭੁਲੇਖੇ ਵਿੱਚ ਨਾ ਰੱਖੀਏ ਕਿ ਸ਼ਾਇਦ ਮੈਂ ਜਾਂ ਹੋਰ ਕੋਈ ਉਹ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚੋਂ ਪੈਦਾ ਹੋਏ ਉਹ ਸਿੱਖ ਜਿਹੜਾ ਗੁਰੂ ਦੀ ਸਿੱਖੀ ਨੂੰ ਅੰਦਰੋਂ ਕਮਾਉਂਦਾ ਪਿਆ ਕੈਸਲ ਪੱਤ ਰਾਜਾ ਉਦੈ ਸਿੰਘ ਦੇ ਕੋਲ ਨੇ ਭਾਈ ਸੰਤੋਖ ਸਿੰਘ ਉਹਨਾਂ ਵਰਗਾ ਵਿਦਵਾਨ ਉਸ ਇਲਾਕੇ ਵਿੱਚ ਕੀ ਪੂਰੇ ਹਿੰਦੁਸਤਾਨ ਵਿੱਚ ਉਸ ਵੇਲੇ ਏਡਾ ਵੱਡਾ ਕਵੀ ਕੋਈ ਨਹੀਂ ਅੱਜ ਖਬਰ ਮਿਲੀ ਵੀ ਇੱਕ ਸਿੱਖਾਂ ਵਿੱਚ ਵੀ ਕਵੀ ਹੈ ਤੇ ਉਹ ਹੈ ਵੀ ਨੀਵੀਂ ਜ਼ਾਤ ਦਾ ਉਹਨਾਂ ਨੂੰ ਲੋਕ ਸ਼ਿੰਬਾ ਕਹਿੰਦੇ ਸਨ ਕਹਿਣ ਲੱਗੇ ਉਹ ਨੀਵੀਂ ਕੁੱਲ ਦਾ ਕਵੀ ਕਿਵੇਂ ਹੋ ਸਕਦਾ ਪੰਡਿਤ ਇੱਕ ਵਿਦਵਾਨ ਆਇਆ ਆਪਣੇ ਚੇਲੇ ਲੈ ਕੇ ਤੇ ਕੈਸਲ ਪੱਤ ਰਾਜਾ ਉਦੈ ਸਿੰਘ ਨੂੰ ਕਹਿੰਦਾ ਕਿ ਮੈਂ ਤੁਹਾਡੇ ਨਾਲ ਜਿਹੜਾ ਸਿੱਖ ਕਵੀ ਤੁਹਾਡਾ ਉਹਦੇ ਨਾਲ ਚਰਚਾ ਕਰਨੀ ਚਾਹੁੰਦਾ ਤੇ ਕਰਨੀ ਭਰੇ ਦਰਬਾਰ ਵਿੱਚ ਉਹਨਾਂ ਨੇ ਕਿਹਾ ਭਾਈ ਸਾਹਿਬ ਚਰਚਾ ਬਹੁਤ ਘੱਟ ਕਰਦੇ ਨੇ ਉਹ ਆਪਣਾ ਗੁਰੂ ਇਤਿਹਾਸ ਲਿਖਦੇ ਨੇ ਮਗਨ ਨੇ ਆਪਣੇ ਕੰਮ ਵਿੱਚ ਕਹਿੰਦਾ ਨਹੀਂ ਵਿਦਿਆ ਦਾ ਹੱਕ ਸਾਨੂੰ ਇਹ ਕਿਵੇਂ ਹੋ ਸਕਦਾ ਕਿ ਨੀਵੀਂ ਜ਼ਾਤ ਵਿੱਚ ਵੀ ਕੋਈ ਵਿਦਵਾਨ ਹੋ ਸਕੇ ਉਹਨਾਂ ਕਿਹਾ ਜੀ ਜ਼ਰੂਰ ਚਰਚਾ ਹੋਵੇਗੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਤੱਕ ਖਬਰ ਗਈ ਤੇ ਜਦੋਂ ਭਾਈ ਸਾਹਿਬ ਨੂੰ ਪਤਾ ਲੱਗਾ ਕਹਿਣ ਲੱਗੇ ਚਰਚਾ ਤੋਂ ਪਹਿਲਾਂ ਇੱਕ ਵਾਰੀ ਪੰਡਿਤ ਜੀ ਮੈਨੂੰ ਮਿਲਾ ਦਿਓ ਸ਼ਾਮ ਦੇ ਵੇਲੇ ਭਾਈ ਸਾਹਿਬ ਦੀ ਹਵੇਲੀ ਕੈਥਲ ਵਿੱਚ ਹੁਣ ਤਾਂ ਵਿਰਾਨ ਹੋ ਗਈ ਇਹ ਕਿੰਨੇ ਸਾਂਭਣੀ ਸੀ ਢੇਰ ਲੱਗੇ ਨੇ ਕੂੜਿਆਂ ਦੇ ਕਿਸੇ ਨੇ ਸਾਂਭੀ ਕੋਈ ਨਹੀਂ ਉਸ ਮਹਾਨ ਵਿਦਵਾਨ ਦੀ ਯਾਦਗਾਰ ਬੁੜੀਆਂ ਪਿੰਡ ਸੀ ਜਮੁਨਾ ਨਗਰ ਨੇੜੇ ਕਿੰਨੇ ਸਾਂਭਿਆ ਕਮੇਟੀਆਂ ਬਣੀਆਂ ਸਭ ਕੁਝ ਇਕੱਠੇ ਹੋਏ ਸਮੇਟਿਆ ਗਿਆ ਉੱਥੇ ਭਾਈ ਸਾਹਿਬ ਦੀ ਹਵੇਲੀ ਵਿੱਚ ਗਏ ਭਾਈ ਸੰਤੋਖ ਸਿੰਘ ਨੇ ਬੜਾ ਮਾਣ ਕੀਤਾ ਉਹਨਾਂ ਦਾ ਉੱਠ ਕੇ ਇੱਜ਼ਤ ਦਿੱਤੀ ਤੇ ਜਦੋਂ ਗੱਲਾਂ ਬਾਤਾਂ ਪੰਡਿਤ ਨਾਲ ਕੀਤੀਆਂ ਨਾ ਤੇ ਭਾਈ ਸਾਹਿਬ ਸਮਝ ਗਏ ਵੀ ਇਸ ਬੰਦੇ ਦੇ ਪੱਲੇ ਕੁਛ ਵੀ ਨਹੀਂ ਮੇਰੇ ਪਾਏ ਦੀ ਇਹ ਗੱਲ ਨਹੀਂ ਕਰ ਸਕਦਾ ਉੱਥੇ ਕਹਿਣ ਲੱਗੇ ਪੰਡਿਤ ਜੀ ਤੁਹਾਡਾ ਧੰਨਵਾਦ ਤੁਸੀਂ ਆਏ ਹੋ, ਪਰ ਮੈਂ ਇੱਕ ਬੇਨਤੀ ਕਰਾਂ, ਆਪਾਂ ਕੱਲ ਨੂੰ ਨਾ ਚਰਚਾ ਨਾ ਕਰੀਏ। ਸੋਨੇ ਦੇ ਕੰਗਣ ਸਨ ਬੜੇ ਕੀਮਤੀ, ਉਹ ਲਾ ਕੇ ਦਿੱਤੇ, ਕੁਝ ਮੋਹਰਾਂ ਦਿੱਤੀਆਂ, ਆਪਣੇ ਵੱਲੋਂ ਕੀਮਤੀ ਤੁਸਾ ਦਿੱਤਾ ਤੇ ਨਾਲ ਹੱਥ ਜੋੜ ਕੇ ਕਿਹਾ ਪੰਡਿਤ ਜੀ ਆਪਾਂ ਕੱਲ ਨੂੰ ਚਰਚਾ ਨਹੀਂ ਕਰਨੀ। ਪੰਡਿਤ ਜੀ ਵਾਪਸ ਆਏ, ਮਨ ਦੇ ਖੌਮੇ ਨੇ ਕਿਹਾ ਵੀ ਤੇਰੇ ਤੋਂ ਡਰ ਗਏ, ਤੈਨੂੰ ਰਿਸ਼ਵਤ ਦਿੱਤੀ ਏ। ਰਾਜੇ ਕੋਲ ਆ ਕੇ ਕਹਿੰਦਾ ਆਖਰ ਵਿਧਵਤਾ ਤੇ ਵਿਧਵਤਾ ਹੀ ਹੁੰਦੀ ਹੈ, ਆ ਦੇਖੋ ਨੇ ਸੋਨੇ ਦੇ ਕੰਗਣ ਪੈਸੇ ਤੇ ਤੁਸਾਂ ਮੈਨੂੰ ਦਿੱਤਾ, ਉਹ ਚਰਚਾ ਕਰਨ ਤੋਂ ਡਰ ਗਏ। ਹੁਣ ਕੈਥਲਪਤ ਰਾਜਾ ਉਦੈ ਸਿੰਘ ਨੂੰ ਬੜਾ ਮਨ ਵਿੱਚ ਲੱਗਾ ਵੀ ਸਾਡਾ ਵਿਦਵਾਨ ਪੰਡਿਤ ਕਵੀ ਸੰਤੋਖ ਸਿੰਘ ਏਡਾ ਵਿਦਵਾਨ ਪੰਡਿਤ ਸ਼ਬਦ ਵਿੱਚ ਕਰਕੇ ਵਰਤਿਆ, ਉਹਨੇ ਆਪਣੇ ਆਪ ਨੂੰ ਵੀ ਸੋਧਿਆ। ਕਹਿਣ ਲੱਗੇ ਉਹ ਕਿਵੇਂ ਇਹ ਗੱਲ ਮੰਨ ਗਏ ਵੀ ਉਹਨਾਂ ਨੇ ਰਿਸ਼ਵਤ ਕਿਵੇਂ ਦੇ ਦਿੱਤੀ। ਆਪ ਚੱਲ ਕੇ ਹਵੇਲੀ ਵਿੱਚ ਗਏ, ਕਹਿਣ ਲੱਗੇ ਭਾਈ ਸਾਹਿਬ ਜੀ ਕੀ ਗੱਲ, ਜੇ ਤੁਸੀਂ ਚਰਚਾ ਨਹੀਂ ਸੀ ਕਰਨੀ ਤਾਂ ਉਂਝ ਕਹਿ ਦਿਓ ਕਿ ਸੋਨੇ ਦੇ ਕੰਗਣ ਰੁਪਈਆ ਤੇ ਤੁਸਾ ਦਿੱਤਾ, ਇਹਦੇ ਨਾਲ ਆਪਣੀ ਖੇਤੀ ਹੋਈ ਹੈ। ਭਾਈ ਸਾਹਿਬ ਕਹਿੰਦੇ ਨੇ ਹੋਇਆ ਕੀ? ਕਹਿੰਦੇ ਨੇ ਉਹ ਪੰਡਿਤ ਨੇ ਆ ਕੇ ਦਰਬਾਰ ਵਿੱਚ ਕਿਹਾ ਕੁਝ ਬੰਦਿਆਂ ਵਿੱਚ ਪਤਵੰਤਿਆਂ ਵਿੱਚ ਕਿ ਕਵੀ ਸੰਤੋਖ ਸਿੰਘ ਹਾਰ ਗਏ, ਉਹਨੇ ਆਪਣੇ ਆਪ ਦੇ ਵਿਚਾਰ ਲਈ ਮੈਨੂੰ ਰੁਪਈਏ ਦਿੱਤੇ। ਭਾਈ ਸਾਹਿਬ ਹੱਸ ਪਏ, ਕਹਿਣ ਲੱਗੇ ਗੱਲ ਅਸਲ ਵਿੱਚ ਇਹ ਨਹੀਂ, ਮੈਂ ਸਿੱਖ ਹਾਂ ਤੇ ਮੈਂ ਸਿੱਖੀ ਨੂੰ ਪਹਿਲਾਂ ਕਮਾਉਣਾ ਚਾਹੁੰਦਾ, ਆਪਣੀ ਖੌਮੇ ਮੈਂ ਪਿੱਛੇ ਰੱਖਣੀ ਚਾਹੁੰਦਾ। ਕਹਿਣ ਲੱਗੇ ਚਲੋ ਭਰੀ ਸਭਾ ਵਿੱਚ ਸਵੇਰੇ ਚਰਚਾ ਹੋਵੇਗੀ। ਕਵੀ ਸੰਤੋਖ ਸਿੰਘ ਸਵੇਰੇ ਦਰਬਾਰ ਵਿੱਚ ਗਏ ਜੀ, ਬਾਣਾ ਉਹਨਾਂ ਦਾ ਬਿਲਕੁਲ ਸਾਦਾ, ਸਿਰ ਤੇ ਛੋਟੀ ਕੇਸਕੀ, ਇੱਕ ਗੱਲ ਵਿੱਚ ਚੋਲਾ, ਟੇਢ ਕਸ਼ਹਿਰਾ। ਜਦੋਂ ਉੱਥੇ ਭਰੀ ਸਭਾ ਵਿੱਚ ਕਵੀ ਸੰਤੋਖ ਸਿੰਘ ਬੋਲੇ, ਪੰਡਿਤ ਨੂੰ ਕਹਿੰਦੇ ਨੇ ਮਿੰਟ ਪੰਜ ਨਹੀਂ ਲੱਗੇ, ਐ ਚਿੱਤ ਕਰਕੇ ਰੱਖ ਦਿੱਤਾ। ਤੇ ਜਦੋਂ ਪੰਡਿਤ ਪੰਜਾਂ ਸੱਤਾਂ ਮਿੰਟਾਂ ਵਿੱਚ ਹਾਰ ਗਿਆ, ਕਿਉਂਕਿ ਗੱਲ ਅਗਾਂ ਚਰਚਾ ਤਾਂ ਚੱਲਣੀ ਸੀ, ਕਿੰਨਾ ਚੰਗਾ ਹੁੰਦਾ ਜੇ ਕਿਤੇ ਉਹ ਚਰਚਾ ਸਾਂਭ ਕੇ ਰੱਖੀ ਹੁੰਦੀ, ਚਰਚਾ ਕਿਸ ਵਿਸ਼ੇ ਤੇ ਹੋਈ ਸੀ? ਗਿਆਨੀ ਦਿੱਤ ਸਿੰਘ ਤੇ ਦਯਾਨੰਦ ਦੀ ਚਰਚਾ ਹੋਈ ਹੈ, ਬਹੁਤ ਘੱਟ ਨੇ ਜਿਨ੍ਹਾਂ ਨੇ ਉਹ ਚਰਚਾ ਪੜ੍ਹੀ ਹੋਣੀ ਹੈ, ਤੇ ਬੜੀ ਸਵਾਦੀ ਤਿੰਨ ਵਾਰੀ ਚਰਚਾ ਹੋਈ ਤੇ ਗਿਆਨੀ ਦਿੱਤ ਸਿੰਘ ਹੋਰਾਂ ਨੇ ਸਿਰੇ ਗੱਲ ਲਾ ਦਿੱਤੀ। ਉਸ ਗਿਆਨੀ ਦਿੱਤ ਸਿੰਘ ਦੀ ਤਰ੍ਹਾਂ ਜੇ ਕਿਤੇ ਵੀ ਚਰਚਾ ਹੁੰਦੀ। ਖੈਰ ਜਦੋਂ ਕਵੀ ਜੀ ਜਿੱਤ ਗਏ ਤੇ ਕਹਿੰਦੇ ਨੇ ਉਸ ਵੇਲੇ ਉਹਨਾਂ ਭਰੀ ਸਭਾ ਵਿੱਚ ਕਿਹਾ, ਕਹਿੰਦੇ ਨੇ ਅਫਸੋਸ, ਮੈਂ ਇਕੱਲਾ ਵਿਦਵਾਨ ਨਹੀਂ, ਵਿਦਿਆ ਤਾਂ ਮੇਰੇ ਦਾਤੇ ਦੀ ਦਿੱਤੀ ਕੋਈ ਦਾਤ ਹੈ ਸੰਗਤਾਂ ਦੀ ਸੇਵਾ ਕਰਨ ਲਈ। ਇਹ ਗੱਲ ਚੇਤੇ ਰੱਖੋ, ਮੈਂ ਪਹਿਲਾਂ ਸਿੱਖ ਹਾਂ, ਮੈਂ ਕੱਲ ਹੀ ਪਤਾ ਕਰ ਲਿਆ ਸੀ ਕਿੰਨੇ ਕੁ ਪਾਣੀ ਜੋਗਾ। ਮੈਂ ਨਹੀਂ ਸਾ ਚਾਹੁੰਦਾ ਕਿ ਭਰੀ ਚਰਚਾ ਵਿੱਚ ਇਹਦੀ ਖੋਟੀ ਹੋਵੇ ਤੇ ਮੇਰੀ ਖੌਮੇ ਨੂੰ ਪੱਠੇ ਪੈਣ, ਮੈਂ ਚਾਹੁੰਦਾ ਸਾਂ ਇਹ ਵੀ ਭਰਿਆ ਚਲਾ ਜਾਏ ਤੇ ਮੈਂ ਵੀ ਚੁੱਪ ਕਰਕੇ ਘਰ ਬੈਠਾ। ਦੇਖੋ ਸਿੱਖ ਦਾ ਜੀਵਨ ਇਹ ਵੇ ਸਿੱਖੀ, ਕਹਿੰਦੇ ਨੇ ਪਰਾਈ ਨਿੰਦਿਆ, ਪਰਾਈ ਖੌਮੇ ਤੋਂ ਬਚ ਕੇ। ਗੁਰੂ ਸਾਹਿਬ ਕਹਿੰਦੇ ਨੇ ਜਿਹਨੇ ਸਿੱਖੀ ਕਮਾਣੀ ਹੈ, ਜਿੱਥੇ ਉਹਨੇ ਪਰ ਤਨ ਪਰ ਧਨ ਤੋਂ ਬਚਣਾ ਹੈ, ਉੱਥੇ ਪਰਾਈ ਨਿੰਦਿਆ ਤੋਂ ਬਚੇ। ਤੇ ਹੁੰਦਾ ਕੀ ਹੈ, ਨਿੰਦਕ ਬੰਦਾ ਉਹਦੇ ਅੰਦਰ ਕਦੀ ਟਿਕਾ ਨਹੀਂ ਹੁੰਦਾ, ਭਾਵੇਂ ਬਾਹਰੋਂ ਅਸੀਂ ਕਹੀ ਜਾਈਏ ਸਿੱਖ ਹਾਂ, ਨਿੰਦਕ ਬੰਦਾ ਕਥਾ ਕੀਰਤਨ ਸੁਣਦਿਆਂ ਵੀ ਕਦੀ ਨਹੀਂ ਜੇ ਟਿਕ ਸਕਦਾ। ਇਹਦਾ ਕਾਰਨ ਪਤਾ ਕੀ, ਮਕਾਨ ਜਿੰਨਾ ਮਰਜ਼ੀ ਕੀਮਤੀ ਬਣਾ ਦਿਓ, ਕੀੜੀ ਨੇ ਹਮੇਸ਼ਾ ਇਹ ਦੇਖਣਾ ਸੁਰਾਖ ਕਿੱਥੇ ਨੇ। ਤੇ ਅੱਜ ਕੱਲ੍ਹ ਸਾਡੇ ਵਿੱਚ ਇਹ ਬਹੁਤਾਤ ਹੋ ਗਈ ਹੈ ਕਿ ਅਸੀਂ ਉਤਰਦਿਆਂ ਸਾਰ ਇਹ ਨਹੀਂ ਦੇਖਣਾ। ਇਹ ਖਿਮਾ ਕਰਿਓ, ਕਹਿਣਾ ਬਹੁਤ ਸੌਖਾ ਹੈ, ਉਦਣ ਵੀ ਅਰਜ਼ ਕੀਤੀ ਸੀ, ਤਰਕ ਕਰਨਾ ਕਟਾਕਸ਼ ਕਰਨਾ ਬਿਲਕੁਲ ਸੌਖਾ ਹੈ। ਇੱਥੇ 10 ਮਿੰਟ ਹੱਥ ਜੋੜ ਕੇ ਇੱਕ ਵਿਸ਼ੇ ਤੇ ਕੋਈ ਬੋਲ ਹੀ ਜਾਏ ਜਿਹੜਾ ਤਰਕ ਕਰਦਾ, ਸਵਾਦ ਤਾਂ ਹੈ ਕੋਈ ਗੱਲ ਸਿੱਧ ਕਰਕੇ ਦੱਸੇ, ਇਹ ਗੱਲ ਵੱਖਰੀ ਵੀ ਉਤਰਦਿਆਂ ਸਾਰ ਹਰ ਬੰਦੇ ਦੀ ਪੱਤ ਲਾ ਕੇ ਹੱਥ ਵਿੱਚ ਪੜਾ ਦੇਣੀ, ਇਹ ਸਿੱਖੀ ਨਹੀਂ ਹੁੰਦੀ, ਇਹ ਸਿੱਖੀ ਵਾਲਾ ਗੁਣ ਨਹੀਂ ਹੈਗਾ। ਸਾਹਿਬ ਕਿਰਪਾਲੂ ਜੀ ਨੇ ਬਚਨ ਕੀਤੇ ਨੇ, ਕਹਿਣ ਲੱਗੇ ਨਿੰਦਕ ਨਿੰਦਿਆ ਤੋਂ ਬਲਣਾ ਨਹੀਂ, ਉਹਦੇ ਅੰਦਰ ਨੂੰ ਟਿਕਾ ਨਹੀਂ। ਤੇ ਕਹਿੰਦੇ ਨੇ ਸਿੱਖਾ ਜਿਹੜੀ ਬਾਣੀ ਤੈਨੂੰ ਅੱਜ ਮਿੱਠੀ ਲੱਗਦੀ ਏ, ਇਹ ਇਸ ਕਰਕੇ ਮਿੱਠੀ ਲੱਗਦੀ ਤੇਰਾ ਅੰਦਰ ਨਿੰਦਕਾਂ ਵਾਲਾ ਨਹੀਂ। ਜਿਸ ਦਿਨ ਤੇਰੇ ਅੰਦਰ ਨਿੰਦਿਆ ਘਰ ਘਰ ਗਈ, ਉਸ ਦਿਨ ਤੈਨੂੰ ਕੀਰਤਨ ਵੀ ਚੰਗਾ ਨਹੀਂ ਲੱਗਣਾ, ਉਸ ਦਿਨ ਤੈਨੂੰ ਬਾਣੀ ਵੀ ਚੰਗੀ ਨਹੀਂ ਲੱਗਣੀ। ਕਿਉਂ ਜੀ? ਉੱਥੇ ਫਿਰ ਭਾਈ ਗੁਰਦਾਸ ਹੋਣਾ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਾਂ ਨੂੰ ਮੁਸ਼ਕ ਪੂਰ ਦੇ ਦਿਓ, ਚੇਤੇ ਰੱਖੋ ਉਹਨੇ ਗੰਦਗੀ ਵਿੱਚ ਹੀ ਆਪਣੀ ਚੁੰਝ ਮਾਰਨੀ। ਹਾਥੀ ਨੂੰ ਤੁਸੀਂ ਕੀਮਤੀ ਜਲ ਨਾਲ ਹੀ ਇਸ਼ਨਾਨ ਕਰਾ ਦਿਓ, ਉਹਨੇ ਪਰਤ ਕੇ ਫਿਰ ਮਿੱਟੀ ਸਿਰ ਵਿੱਚ ਪਾਣੀ ਹੈ। ਤੁੰਮੇ ਦੀਆਂ ਜੜ੍ਹਾਂ ਵਿੱਚ ਭਾਵੇਂ ਅੰਮ੍ਰਿਤ ਸਿੰਝ ਦਿਓ, ਚੇਤੇ ਰੱਖੋ ਉਹਨੇ ਕਦੀ ਵੀ ਮਿੱਠਿਆਂ ਨਹੀਂ ਖਾਣਾ। ਤੇ ਸਿਮਲ ਦੇ ਕੋਲ ਖਲੋ ਕੇ ਸਾਰੀ ਰਾਤ ਦੀਵੇ ਬਾਲ ਕੇ ਪੂਜਾ ਕਰੀ ਜਾਓ, ਉਹਦੇ ਫਲਾਂ ਵਿੱਚ ਕਦੀ ਰਸ ਨਹੀਂ ਭਰਨਾ। ਜਿਵੇਂ ਇਹ ਆਪਣਾ ਸੁਭਾਅ ਨਹੀਂ ਛੱਡਦੇ, ਤੇ ਨਿੰਦਕ ਬੰਦਾ ਜਿਹੜਾ ਉਹ ਆਪਣੇ ਅੰਦਰ ਦਾ ਸੁਭਾਅ ਕਦੀ ਨਹੀਂ ਛੱਡਦਾ, ਤੇ ਉਹਨੂੰ ਸਤ ਸੰਗਤ ਕਦੀ ਪਾਉਂਦੀ ਨਹੀਂ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਾਉਂ ਕਪੂਰ ਨਾ ਚਖਈ ਦੁਰਗੰਧ ਸਿਖਾਵੇ, ਹਾਥੀ ਨੀਰ ਨਿਵਾਲੀਐ ਤੇ ਰਿਸ਼ਾਰ ਉਡਾਵੇ, ਤੁਮੈ ਅੰਮ੍ਰਿਤ ਸੰਜੀਐ ਘੋੜਤ ਨਾ ਜਾਵੇ, ਸਿਮਲ ਰੁਕ ਸਰੇਵੀਐ ਫਲ ਹੱਥ ਨਾ ਆਵੇ, ਨਿੰਦਕ ਨਾਮ ਵਿਖੋਣਿਆ ਸਤ ਸੰਗ ਨਾ ਭਾਵੇ। ਉਹਨਾਂ ਨੂੰ ਸੰਗਤ ਪਾਉਂਦੀ ਨਹੀਂ। ਸਿੱਖੀ ਸਿੱਖਣ ਵਾਸਤੇ ਜੇ ਸਿੱਖੀ ਦਾ ਦਾਨ ਲੈਣਾ ਹੈ ਤੇ ਤੀਜਾ ਬਚਨ ਕਿਹਾ ਭਾਈ ਸਾਹਿਬ ਨੇ ਕਿ ਦੇਖ ਤੂੰ ਨਿੰਦਿਆ ਤੋਂ ਬਚ। ਹੁਣ ਅਗਲੀ ਜਿਹੜੀ ਪੰਕਤੀ ਕਹੀ ਨਾ, ਉਹ ਇੱਕ ਤੁਕ ਬੜੀ ਵੱਡੀ ਵਿਆਖਿਆ ਮੰਗਦੀ। ਪਹਿਲੀ ਤੁਕ ਸੀ ਖੌਂਤ ਛਕੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ, ਖੌਂਤ ਛਕੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਖੌਂਤ ਛਕੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ, ਖੌਂਤ ਛਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਅਗਲੀ ਤੁਕ ਏ ਖੌਂਤ ਛਕੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ। ਕਹਿੰਦੇ ਸਿੱਖ ਉਹ ਵੇ ਜਿਹੜਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੈ। ਅਸੀਂ ਉਪਦੇਸ਼ ਕਮਾਉਣ ਵੱਲ ਘੱਟ ਆ, ਕਈ ਵਾਰੀ ਗੁਰੂ ਦੀ ਕੀਤੀ ਹੋਈ ਤੇ ਤਰ ਕਰਨੀ ਆ, ਇਸ ਤਰ੍ਹਾਂ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਜਦੋਂ ਅੱਜ ਪੜ੍ਹਦਾ ਸਾਂ ਗੁਰਸਿੱਖੀ ਦੀ ਵਿਆਖਿਆ ਕੀਤੀ, ਉਹਨਾਂ ਕਿਹਾ ਗੁਰਸਿੱਖੀ ਦਾ ਸਿੱਖਣਾ ਕੀ ਹੈ, ਗੁਰਸਿੱਖੀ ਦਾ ਲਿਖਣਾ ਕੀ ਹੈ, ਗੁਰਸਿੱਖੀ ਦਾ ਵਰਤਣਾ ਕੀ ਹੈ, ਗੁਰਸਿੱਖੀ ਦਾ ਬੁੱਝਣਾ ਕੀ ਹੈ, ਗੁਰਸਿੱਖੀ ਦਾ ਸਿਮਰਨ ਕੀ ਹੈ। ਪੰਜ ਚਾਰ ਗੱਲਾਂ ਦੀ ਉਹਨਾਂ ਵਿਆਖਿਆ ਬੜੇ ਕਮਾਲ ਦੀ ਕੀਤੀ। ਕਹਿਣ ਲੱਗੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ। ਇਹ ਵੇ ਸਿੱਖੀ ਕਿ ਸਿੱਖਾਂ ਨੂੰ ਸਿੱਖੀ ਦਾਨ। ਕਹਿੰਦੇ ਨੇ ਸਿੱਖਾਂ ਤੇਰਾ ਸਿੱਖਣਾ ਇਹ ਵੇ ਤੂੰ ਯਤਨ ਕਰ ਸਤ ਸੰਗਤ ਵੀ ਜਾ ਕੇ ਸ਼ਬਦ ਤੇ ਸੁਰਤ ਦੀ ਵਿਦਿਆ ਨੂੰ ਸਿੱਖ ਸਕੇ। ਹੁਣ ਇਸ ਪਾਸੇ ਬਹੁਤ ਘੱਟ ਆਪਣਾ ਰਜੂ ਹੈ। ਖੈਰ ਸੱਜਣ ਜਿਹੜੇ ਕਮਾਈਆਂ ਵਾਲੇ ਨੇ, ਦੇਖੋ ਗੁਰਸਿੱਖੀ ਦਾ ਸਿੱਖਣਾ, ਇਹ ਤਿੰਨ ਚਾਰ ਸ਼ਬਦਾਂ ਦੀ ਵਿਆਖਿਆ ਕਰਨੀ ਹੈ। ਸਿੱਖਣਾ ਕੀ ਹੈ, ਲਿਖਣਾ ਕੀ ਹੈ, ਬੁੱਝਣਾ ਕੀ ਹੈ, ਸਿਮਰਨਾ ਕੀ ਹੈ ਤੇ ਵਰਤਣਾ ਕੀ ਹੈ, ਇਹੀ ਤਾਂ ਸਿੱਖੀ। ਕਹਿਣ ਲੱਗੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ। ਇਹਦੇ ਅੱਖਰੀ ਅਰਥ ਨੇ ਸਿੱਖੀ ਦਾ ਸਿੱਖਣਾ ਹੈ ਕਿ ਸੰਗਤ ਵਿੱਚ ਬੈਠ ਕੇ ਸ਼ਬਦ ਤੇ ਸੁਰਤ ਦੀ ਖੇਡ ਨੂੰ ਸਮਝ ਸਕੇ। ਹੁਣ ਸ਼ਬਦ ਤੇ ਸੁਰਤ ਦਾ ਮਾਰਗ ਇੰਨਾ ਸੂਖਸ਼ਮ ਹੈ ਕਿ ਇਹਨੂੰ ਮਰਜੀਵੜੇ ਇਸ ਮਾਰਗ ਤੇ ਚੁਲਦੇ। ਆਪਾਂ ਚੱਲਦੇ ਹਾਂ ਬਾਜਮੁਖੀ ਸ਼ਬਦਾਂ ਵੱਲ, ਬਾਹਰ ਨੇਤਰ ਪਰਚੇ ਰਹਿੰਦੇ ਨਹੀਂ ਤੇ ਜਦੋਂ ਅਸੀਂ ਆਪਣੇ ਗਿਰਵਾਨ ਵੱਲ ਤੱਕਦੇ ਹਾਂ, ਸ਼ਬਦ ਤੇ ਸੁਰਤ ਦੀ ਖੇਡ ਐਸੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਵਿੱਚ ਸਿੱਖ ਨੇ ਜੇ ਕਿਸੇ ਮੁਕਾਮ ਤੇ ਪਹੁੰਚਣਾ, ਸ਼ਬਦ ਤੇ ਸੁਰਤ ਤੋਂ ਬਿਨਾਂ ਉਹਨੂੰ ਕੋਈ ਮੰਜ਼ਿਲ ਹਾਸਲ ਨਹੀਂ ਹੋ ਸਕਦੀ। ਗੁਰੂ ਨਾਨਕ ਸਾਹਿਬ ਨੂੰ ਇੱਕ ਸਵਾਲ ਉਹਨਾਂ ਕੀਤਾ ਸੀ, ਸ਼ਬਦ ਕੀ ਹੈ, ਇਹ ਇੰਨਾ ਡੂੰਘਾ ਸ਼ਬਦ ਹੈ। ਮੈਂ ਪਿਛਲੇ ਦਿਨ ਵੀ ਅਰਜ਼ ਕੀਤੀ ਸੀ ਕਿ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਹਜ਼ਾਰਾਂ ਨੇ। ਹੁਣ ਅਸੀਂ ਕਹਿੰਦੇ ਹਾਂ ਸ਼ਬਦ ਗੁਰੂ ਹੈ ਤੇ ਜੇ ਤੂੰ ਪੁੱਛੇ ਵੀ ਕਿਹੜਾ ਸ਼ਬਦ ਗੁਰੂ ਹੈ, ਹਜ਼ਾਰਾਂ ਸ਼ਬਦ ਨੇ, ਹਜ਼ਾਰਾਂ ਹੀ ਸਾਡੇ ਗੁਰੂ ਨੇ। ਇਹਦੇ ਵਿੱਚ ਅਸੀਂ ਇਹ ਵੀ ਪੜ੍ਹਦੇ ਹਾਂ ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ, ਇਹ ਸ਼ਬਦ ਗੁਰੂ ਹੈ। ਦੇਖੋ ਸ਼ਬਦ ਗੁਰੂ ਦਾ ਭਾਵ ਇਹ ਵੇ, ਇਹ ਗੁਰੂ ਕੀ ਬਾਣੀ ਉਸ ਸ਼ਬਦ ਤੱਕ ਸਾਨੂੰ ਲੈ ਜਾਂਦੀ ਏ ਜਿਸ ਸ਼ਬਦ ਨੇ ਸਾਰੇ ਬ੍ਰਹਿਮੰਡ ਦਾ ਵਿਸਤਾਰ ਕੀਤਾ, ਉਹ ਸ਼ਬਦ ਗੁਰੂ ਹੈ। ਉਸ ਸ਼ਬਦ ਗੁਰੂ ਨਾਲ ਸਾਨੂੰ ਇਸ ਗੁਰੂ ਕੇ ਸ਼ਬਦ ਨਾਲ ਜੋੜ ਕੇ ਲੈ ਜਾਣਾ, ਇਹ ਸਥੂਲ ਰੂਪ ਵਿੱਚ ਸਾਨੂੰ ਨੇਤਰਾਂ ਨਾਲ ਦਿਸਦਾ। ਮੇਰੀ ਇਸ ਬੇਨਤੀ ਨੂੰ ਸਮਝਿਓ, ਐਵੇਂ ਨਾ ਉੱਪਰ ਵਾਲੀ ਗੱਲ ਜਾਣ ਕੇ ਸੱਟ ਪਾਈਓ ਜੇ ਸ਼ਬਦ ਦੀ ਬੇਅਦਬੀ ਬਿਲਕੁਲ ਨਹੀਂ। ਦੇਖੋ ਇਹ ਸਥੂਲ ਨੇਤਰਾਂ ਨਾਲ ਅਸੀਂ ਸਥੂਲ ਸ਼ਬਦ ਪੜ੍ਹਦੇ ਹਾਂ, ਇਹਨੂੰ ਜਦੋਂ ਅਸੀਂ ਸੁਰਤ ਨਾਲ ਕਮਾ ਕੇ ਸੂਕਸ਼ਮ ਹੋਵਾਂਗੇ ਤੇ ਸ਼ਬਦ ਸਾਨੂੰ ਉਸ ਸ਼ਬਦ ਤੱਕ ਲੈ ਜਾਏਗਾ ਜਿਸ ਸ਼ਬਦ ਨੇ ਸਾਰਾ ਵਿਸਤਾਰ ਕੀਤਾ ਹੋਇਆ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਜਦੋਂ ਸਿੱਧਾਂ ਨੇ ਸਵਾਲ ਕੀਤਾ ਸਿੱਧ ਗੋਸ਼ਟ ਵਿੱਚ, ਕਹਿਣ ਲੱਗੇ ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ। ਉਹਦੇ ਵਿੱਚ ਇਹ ਪਹਿਲਾ ਸ਼ਬਦ ਹੈ ਕਿ ਕਵਨ ਮੂਲ, ਕਿ ਸਰੀਰ ਦਾ ਜ਼ਿੰਦਗੀ ਦਾ ਮੂਲ ਕੀ ਹੈ। ਕਵਨ ਮਤ ਵੇਲਾ, ਇਹਦੇ ਅਰਥ ਨੇ ਆਹ ਜਿਹੜਾ ਵੇਲਾ ਹੈ ਇਹ ਕਿਹੜੀ ਮਤ ਧਾਰਨ ਕਰਨ ਦਾ, ਜਿਹੜੀ ਮਨੁੱਖਾ ਦੇਹੀ ਮਿਲੀ ਹੈ ਇਹ ਕਾਹਦੀ ਮਤ ਧਾਰਨ ਕਰਨ ਦੇ ਲਈ। ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਤੇਰਾ ਗੁਰੂ ਕੌਣ ਹੈ ਜਿਹਦਾ ਤੂੰ ਚੇਲਾ। ਉਹਨਾਂ ਚਾਰ ਸਵਾਲ ਕੀਤੇ ਤੇ ਸਾਹਿਬ ਨੇ ਉੱਤਰ ਦਿੱਤਾ, ਕਹਿਣ ਲੱਗੇ ਪਵਨ ਆਰੰਭ, ਜ਼ਿੰਦਗੀ ਦਾ ਆਰੰਭ ਪਵਨ ਹੈ, ਜ਼ਿੰਦਗੀ ਦਾ ਆਰੰਭ ਸਵਾਸ ਨੇ, ਤੇ ਜਿਨ੍ਹਾਂ ਗੁਰਮੁਖਾਂ ਨੂੰ ਸਵਾਸ ਸੰਭਾਲਣ ਦੀ ਜਾਚ ਆ ਜਾਏ ਸੱਚ ਜਾਣੋ ਉਹ ਆਪਣੀ ਸਾਰੀ ਉਮਰ ਨੂੰ ਸਾਂਭ ਗਏ। ਤਾਂ ਹੀ ਤਾਂ ਸਾਹਿਬ ਨੇ ਕਿਹਾ ਅਸਲ ਵਿੱਚ ਜ਼ਿੰਦਗੀ ਹੈ ਹੀ ਸਵਾਸ। ਬਾਬਾ ਜੀ ਨੇ ਬਾਣੀ ਵਿੱਚ ਸ਼ਬਦ ਵਰਤੇ ਨੇ ਖੰਮ ਆਦਮੀ ਖਾਂ ਇੱਕ ਦਮੀ, ਸਵਾਸ ਹੀ ਬੰਦੇ ਦੀ ਜ਼ਿੰਦਗੀ ਹੈ। ਹਜ਼ੂਰ ਕਹਿਣ ਲੱਗੇ ਪਵਨ ਆਰੰਭ, ਤੂੰ ਪੁੱਛਿਆ ਕਵਨ ਮੂਲ, ਜ਼ਿੰਦਗੀ ਦਾ ਮੂਲ ਕੀ ਹੈ? ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲਾਂ ਮੂਲ ਹੈ ਪ੍ਰਾਣ, ਸਵਾਸ ਜਿਹਨੂੰ ਅਸੀਂ ਕਹਿੰਦੇ ਹਾਂ। ਸ਼ਬਦ ਪ੍ਰਾਣ ਵੱਖਰੇ ਵਰਤ ਲੈਂਦੇ ਹਾਂ, ਪਵਨ ਆਰੰਭ ਸਵਾਸ ਹੀ ਆਰੰਭਤਾ ਨੇ। ਤੇ ਇਹਨੂੰ ਮੇਰੇ ਗੁਰੂ ਨਾਨਕ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ, ਇਹਨੂੰ ਗੁਰੂ ਅਮਰਦਾਸ ਜੀ ਨੇ ਕਿਹਾ ਹਰ ਜੀਉ ਗੁਫਾ ਅੰਦਰ ਰਸ ਕੈ ਵਾਜਾ ਪਵਨ ਵਜਾਇਆ। ਪਵਨ ਆਰੰਭ ਜੇ ਸਵਾਸ ਹੈ ਤਾਂ ਬੰਦਾ ਹੈ, ਸੱਚ ਜਾਣੋ ਜਿਹਦੇ ਸਵਾਸ ਨਹੀਂ। ਸਰੀਰ ਜਿਤਨਾ ਮਰਜ਼ੀ ਸੁੰਦਰ ਹੋਵੇ ਆਪਾਂ ਕਹਿੰਦੇ ਤੇ ਸਾਹ ਨਹੀਂ ਚੱਲਦੇ ਤੇ ਮੁਰਦਾ। ਪਵਨ ਆਰੰਭ ਜ਼ਿੰਦਗੀ ਦਾ ਮੁੱਢ ਸਵਾਸ ਨੇ। ਤੇ ਅਗਲੀ ਤੋਕੇ ਸਤਿਗੁਰ ਮਤ ਵੇਲਾ, ਤੇ ਆਹ ਜਿਹੜਾ ਵੇਲਾ ਮਿਲਿਆ ਰੱਬ ਨੇ ਜ਼ਿੰਦਗੀ ਦਿੱਤੀ ਹੈ, ਇਹ ਸਤਿਗੁਰੂ ਦੀ ਮਤ ਲੈਣ ਦਾ ਹੈ, ਗੁਰੂ ਦੀ ਮਤ ਲੈਣ ਦਾ। ਤੇ ਤੁਸੀਂ ਪੁੱਛਦੇ ਹੋ ਮੇਰਾ ਗੁਰੂ ਕੌਣ ਹੈ? ਕਹਿਣ ਲੱਗੇ ਸ਼ਬਦ ਗੁਰੂ। ਹੁਣ ਉਹ ਸ਼ਬਦ ਕਿਹੜਾ ਹੈ? ਇਹ ਤਾਂ ਸ਼ਬਦ ਹਜ਼ੂਰ ਨੇ ਉਚਾਰੇ, ਉਹ ਕਿਹੜਾ ਸ਼ਬਦ ਹੈ? ਉਹ ਸ਼ਬਦ ਉਹ ਪਰਮ ਅਵਸਥਾ, ਉਸ ਸ਼ਬਦ ਨੂੰ ਕਿਵੇਂ ਅੱਖਰਾਂ ਨਾਲ ਬਿਆਨ ਕਰੀਏ? ਉਹ ਸ਼ਬਦ ਜਿਹਦੇ ਵਿੱਚੋਂ ਸਭ ਕੁਝ ਨਿਕਲਿਆ ਹੈ। ਕਹਿਣ ਲੱਗੇ ਸ਼ਬਦ ਗੁਰੂ। ਤੇ ਫਿਰ ਚੇਤੇ ਰੱਖੀ ਜੇ ਸ਼ਬਦ ਸੂਕਸ਼ਮ ਹੈ ਨਾ, ਆ ਜਿਹੜੀ ਸਥੂਲ ਦੇਹ ਅਸੀਂ ਚੇਲਾ ਬਣਾਉਂਦੇ ਹਾਂ, ਇਹ ਇਸ ਕਰਕੇ ਬਣਾਉਂਦੇ ਹਾਂ ਕਿਤੇ ਸੁਰਤ ਵੀ ਚੇਲਾ ਬਣ ਜਾਏ। ਸਥੂਲ ਤੌਰ ਤੇ ਜਿਹੜਾ ਹੁਕਮ ਮੰਨਦੇ ਹਾਂ ਨਾ, ਸੇਵਾ ਕਰਨ ਦਾ, ਅੰਮ੍ਰਿਤ ਛਕਣ ਦਾ, ਬਾਣੀ ਪੜ੍ਹਨ ਦਾ, ਨਿਤਨੇਮ ਕਰਨ ਦਾ, ਇਹ ਸਥੂਲ ਹੁਕਮ ਤਾਂ ਮੰਨੀਦਾ ਹੈ ਕਿ ਅੰਦਰ ਵਾਲੀ ਸੁਰਤ ਵੀ ਕਿਤੇ ਮਾਲਕ ਦੇ ਚਰਨਾਂ ਨਾਲ ਜੁੜ ਜਾਏ। ਕਹਿਣ ਲੱਗੇ ਪਵਨ ਆਰੰਭ ਸਤਿਗੁਰਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਸੁਰਤ ਕੀ ਹੈ? ਬੜੀ ਸੋਹਣੀ ਇੱਕ ਪਲਟੂ ਸਾਹਿਬ ਦੇ ਬਚਨ ਆਉਂਦਾ, ਭਾਈ ਸਾਹਿਬ ਭਾਈ ਡਾਕਟਰ ਬਲਬੀਰ ਸਿੰਘ ਜੀ, ਉਹਨਾਂ ਦੀ 50 ਪੰਨਿਆਂ ਦੀ ਛੋਟੀ ਜਿਹੀ ਇੱਕ ਪੁਸਤਕ ਹੈ ਕਿ ਸ਼ਬਦ ਸੁਰਤ ਵਿਚਾਰ। ਉਹਦੇ ਵਿੱਚ ਬੜੀ ਸੋਹਣੀ ਉਹਨਾਂ ਇੱਕ ਉਦਾਹਰਣ ਦਿੱਤੀ ਕਿ ਜੇ ਕਿਤੇ ਸੁਰਤ ਸਾਡੀ, ਇਹਦੇ ਅਰਥ ਕਈ ਕੀਤੇ ਗਏ ਨੇ, ਸੁਰ ਦਾ ਅਰਥ ਵੇਦ ਵੀ ਕੀਤਾ, ਸੁਰ ਦਾ ਅਰਥ ਸੋਝੀ ਵੀ ਕੀਤਾ, ਸੁਰ ਦਾ ਅਰਥ ਗਿਆਨ ਵੀ ਕੀਤਾ। ਉਹ ਕਹਿੰਦੇ ਨੇ ਦੇਖੋ ਜਿਹੜੀ ਸੁਰਤ ਹੈ ਨਾ, ਜੇ ਤਾਂ ਇਹ ਮਨ ਇੰਦਰੀਆਂ ਵਿੱਚ ਖਚਟ ਕੇ ਨੀਵੀ ਚਲੀ ਜਾਏ, ਸੁਰਤ ਦਾ ਨੀਵੇਂ ਜਾਣਾ ਅੰਦਰ ਨੂੰ ਵਕਾਰੀ ਬਣਾਉਂਦਾ ਹੈ, ਤੇ ਸੁਰਤ ਦਾ ਉੱਪਰ ਉੱਠ ਜਾਣਾ ਬੰਦੇ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਂਦਾ। ਉਹਨਾਂ ਇੱਕ ਉਦਾਹਰਣ ਦਿੱਤੀ ਪਲਟੂ ਸਾਹਿਬ ਦੀ, ਕਹਿੰਦੇ ਨੇ ਅਸਮਾਨ ਵਿੱਚ ਇੱਕ ਪੰਛੀ ਰਹਿੰਦਾ, ਪਰਿੰਦਾ ਰਹਿੰਦਾ, ਉਸ ਪਰਿੰਦੇ ਦਾ ਨਾਮ ਹੈ ਅਲਲ। ਦੇਖੋ ਉਹਨਾਂ ਸਮਝਾਇਆ, ਕਹਿੰਦੇ ਨੇ ਉਹ ਅਸਮਾਨ ਵਿੱਚ ਹੀ ਉੱਡਦਾ। ਸਿਰਫ ਇੱਕ ਉਦਾਹਰਣ, ਇਹ ਨਾ ਕਿ ਇਹ ਸਿੱਧ ਕਰੋ ਪੰਛੀ ਕਿੱਥੇ ਕਰਕੇ। ਕਹਿੰਦੇ ਨੇ ਅਸਮਾਨ ਵਿੱਚੋਂ ਪੰਛੀ ਰਹਿੰਦਾ ਅਲਲ, ਤੇ ਉਹ ਕਰਦਾ ਕਿ ਇਹ ਆਪਣਾ ਆਂਡਾ ਵੀ ਅਸਮਾਨ ਵਿੱਚ ਦਿੰਦਾ। ਉਹਨੇ ਆਲਣਾ ਧਰਤੀ ਤੇ ਕੋਈ ਨੀ ਬਣਾਇਆ, ਅਸਮਾਨ ਵਿੱਚ ਉਹਨੇ ਆਂਡਾ ਦੇਣਾ। ਤੇ ਜਦੋਂ ਉਹਦਾ ਆਂਡਾ ਅਸਮਾਨ ਤੋਂ ਥੱਲੇ ਡਿੱਗਦਾ ਨਾ, ਧਰਤੀ ਨੂੰ ਛੂਹਣ ਤੋਂ ਪਹਿਲਾਂ ਉਹਦੇ ਆਂਡੇ ਵਿੱਚ ਬੱਚਾ ਤਿਆਰ ਹੋ ਜਾਂਦਾ। ਧਰਤੀ ਨੂੰ ਛੂੰਹਦਾ ਹੀ ਨਹੀਂ, ਡਿੱਗਣ ਤੋਂ ਪਹਿਲਾਂ ਆਂਡਾ ਫਟਦਾ, ਤੇ ਇੱਕੋ ਦਮ ਅਲਲ ਪੰਛੀ ਉਸ ਬੋਟ ਨੂੰ ਆਪਣੀ ਸੁਰਤ ਨਾਲ ਅਸਮਾਨ ਵਿੱਚ ਖਿੱਚ ਲੈਂਦਾ। ਉਹ ਧਰਤੀ ਵੱਲ ਆਉਂਦੇ ਹੀ ਨਹੀਂ, ਜਿਸ ਤਰ੍ਹਾਂ ਅਲਲ ਉੱਥੇ ਉਡਾਰੀ ਮਾਰਦਾ, ਉਸੇ ਤਰ੍ਹਾਂ ਉਹ ਪੰਛੀ ਉਡਾਰੀ ਮਾਰਦਾ। ਕਹਿਣ ਲੱਗੇ ਸੱਚ ਜਾਣੋ, ਜਿਹੜਾ ਸ਼ਬਦ ਹੈ ਉਹ ਅਲਲ ਦੀ ਤਰ੍ਹਾਂ ਹੈ, ਤੇ ਸੁਰਤ ਉਹਦੇ ਆਂਡੇ ਦੀ ਤਰ੍ਹਾਂ ਹੈ। ਜੇ ਕਿਤੇ ਸ਼ਬਦ ਤੇ ਸੁਰਤ ਦੀ ਖੇਡ ਵਾਪਰ ਜਾਏ, ਕਿਤੇ ਮਿਲਾਪ ਹੋ ਜਾਏ, ਜਿਵੇਂ ਉਹ ਆਪਣੇ ਆਂਡੇ ਨੂੰ ਧਰਤੀ ਤੇ ਛੂਹਣ ਤੋਂ ਪਹਿਲਾਂ ਉਸ ਬੱਚੇ ਨੂੰ ਜਨਮ ਦੇ ਕੇ ਸੁਰਤ ਨਾਲ ਉੱਪਰ ਖਿੱਚ ਲੈਂਦਾ ਹੈ। ਉਹ ਗੁਰੂ ਕੇ ਸਿੱਖਾਂ, ਜਿਉਂ ਜਿਉਂ ਤੇਰੀ ਸ਼ਬਦ ਵਿੱਚ ਸੁਰਤ ਜੁੜੇਗੀ, ਤੇ ਜਿੱਦਣ ਤੇਰੀ ਸੁਰਤੀ ਵਿਕਾਰਾਂ ਦੀ ਗੰਦਗੀ ਵਿੱਚ ਡਿੱਗਣ ਲੱਗੇਗੀ, ਸ਼ਬਦ ਇੰਨੀ ਖਿੱਚ ਪਾਏਗਾ ਵਿਕਾਰਾਂ ਵਿੱਚ ਡਿੱਗਣ ਤੋਂ ਪਹਿਲਾਂ ਫਿਰ ਤੈਨੂੰ ਉੱਚਾ ਲੈ ਜਾਏਗਾ। ਉਹਦਾ ਸੁਭਾਅ ਹੈ। ਭਾਈ ਸਾਹਿਬ ਕਹਿੰਦੇ ਨੇ ਸੰਗਤ ਵੀ ਸਿੱਖ ਹੁੰਦਾ, ਉਹ ਸੁਰਤ ਤੇ ਸ਼ਬਦ ਦਾ ਗਿਆਨ ਹਾਸਲ ਕਰਦਾ, ਇਹ ਵੀ ਸਿੱਖੀ। ਹੁਣ ਅਸੀਂ ਕਹਾਂਗੇ ਵੀ ਇਹ ਬੜੇ ਰੁੱਖੇ ਜਿਹੇ ਵਿਸ਼ੇ ਨੇ, ਇਹ ਕਿਹੜੀ ਗੱਲ ਹੋ ਗਈ? ਕਿਉਂਕਿ ਅਸਲ ਵਿੱਚ ਸੱਚ ਜਾਣੋ, ਸਿੱਖੀ ਕਮਾਉਣ ਲਈ ਹਰ ਸਿੱਖ ਨੂੰ ਇਹ ਚੀਜ਼ ਧਾਰਨ ਕਰਨੀ ਪਏਗੀ। ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ, ਸਤ ਸੰਗਤ ਸਿੱਖ ਹੈ, ਸੰਗਤ ਵਿੱਚ ਆ ਕੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜਨਾ ਸਿੱਖੇ। ਤੇ ਉਹਨੂੰ ਜੋੜਨ ਦੇ ਲਈ ਕਿ ਸਾਡੀ ਸੁਰਤ ਦਾ ਸਾਨੂੰ ਪਤਾ ਨਹੀਂ, ਜਦੋਂ ਇੱਥੇ ਬੈਠੇ ਅੰਦਰ ਕਾਮ ਦੇ ਫੁਰਨਿਆਂ ਵੱਲ ਸੁਰਤ ਭੱਜਦੀ ਹੈ ਕਿ ਸਾਨੂੰ ਪਤਾ ਨਹੀਂ ਸੁਰਤ ਕਾਮੀ ਹੋਈ ਮਲੀਨ ਹੋਈ। ਜਦੋਂ ਇੱਥੇ ਬੈਠੇ ਹਾਂ ਆਪਣੇ ਦੁਸ਼ਮਣ ਨੂੰ ਚੇਤੇ ਕਰਕੇ ਸੁਰਤ ਨਿੰਦਿਆ ਇਕੱਠੀ ਤੇ ਕਰ ਦਈਏ ਕਿ ਸਾਨੂੰ ਪਤਾ ਨਹੀਂ ਉਹ ਸੁਰਤ ਸਾਡੀ ਹੈ। ਅਸਲ ਵਿੱਚ ਉਸ ਸੁਰਤ ਨੂੰ ਅਸੀਂ 9 ਦਰਵਾਜ਼ਿਆਂ ਤੱਕ ਸੀਮਤ ਰੱਖਿਆ ਹੈ। ਮਲੀਨ ਹੋਈ ਪਈ ਏ। ਤਾਂ ਹੀ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ, ਨੌ ਘਰ ਦੇਖ ਜੋ ਕਾਮਨ ਭੁੱਲੀ, ਬਸ ਅਨੂਪ ਨਾ ਪਾਈ। ਗੁਰੂ ਗ੍ਰੰਥ ਸਾਹਿਬ ਦਾ ਗੌੜੀ ਰਾਗ ਪੰਨਾ 339 ਪੂਰਾ ਸ਼ਬਦਾ ਪੜ੍ਹ ਲਏ। ਕਹਿਣ ਲੱਗੇ, ਨੌ ਘਰ ਦੇਖ ਜੋ ਕਾਮਨ ਭੁੱਲੀ, ਕਿ ਨੌ ਘਰ ਵੇਖ ਕੇ ਇਹ ਸੁਰਤ ਜਿਹੜੀ ਕਾਮਣੀ ਇਸਤਰੀ, ਇਹ ਜਿੰਦ ਰੂਪੀ ਇਸਤਰੀ, ਇਹ ਭੁੱਲ ਗਈ, ਇਹਨੂੰ ਪਤਾ ਹੀ ਕੋਈ ਨਹੀਂ। ਅੱਖਾਂ ਨੇ ਤੱਕਿਆ ਬਾਹਰ ਨੂੰ, ਜੀਭ ਨੇ ਤੱਕਿਆ ਕੇਵਲ ਬਾਹਰ ਨੂੰ। ਮੈਂ ਕਹਿੰਦਾ, ਜਿਹਨੂੰ ਸੁਰਤ ਦੀ ਦਾਤ ਮਿਲ ਗਈ, ਬਗਦਾਦ ਦੀ ਧਰਤੀ ਤੇ ਇੱਕ ਬਾਬਾ ਜੀ ਦਾ ਸਿੱਖ ਹੋਇਆ ਸ਼ੇਖ ਬਹਿਲੋਲ, ਆਪ ਜੀ ਨੂੰ ਰਾਏ ਦਿਆਂ ਸਿਰਫ ਬੇਨਤੀ ਹੈ ਕਿ ਜਿਹਨੇ ਸੁਰਤ ਤੇ ਸ਼ਬਦ ਸੰਬੰਧੀ ਪੜ੍ਹਨਾ ਹੋਵੇ, ਪ੍ਰੋਫੈਸਰ ਪੂਰਨ ਸਿੰਘ ਨੂੰ ਜ਼ਰੂਰ ਪੜ੍ਹਿਓ। ਉਹਨਾਂ ਦੀ ਕਿਤਾਬ ਹੈ ਚੁੱਪ ਪ੍ਰੀਤ ਦਾ ਸ਼ਹਿਨਸ਼ਾਹ ਵਪਾਰੀ, ਹੈ ਬੜੀ ਉਹ ਕਮਾਲ ਦੀ ਰਚਨਾ। ਉਹ ਕਹਿੰਦੇ ਨੇ, ਜਦੋਂ ਗੁਰੂ ਨਾਨਕ ਸਾਹਿਬ ਬਗਦਾਦ ਗਏ ਨੇ, ਉੱਥੇ ਇੱਕ ਸ਼ੇਖ ਬਹਿਲੋਲ ਨੇ ਹਜ਼ੂਰ ਦਾ ਕੀਰਤਨ ਸੁਣਿਆ। ਕਈ ਦਿਨ ਉਹ ਕੀਰਤਨ ਸੁਣਦਾ ਰਿਹਾ ਤੇ ਜਿੱਦਣ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਤੁਰਨ ਲੱਗੇ ਸਨ, ਤੇ ਉਹਨੇ ਬੇਨਤੀ ਕੀਤੀ ਸੀ, ਮਹਾਰਾਜ ਕਿ ਆਪ ਕਿਰਪਾ ਕਰੋ, ਜਿਹੜਾ ਅੰਦਰ ਨੂੰ ਰਸ ਦੇ ਚੱਲੇ ਹੋਏ ਫਿੱਕਾ ਨਾ ਪੈ ਜਾਏ। ਹਜ਼ੂਰ ਨੇ ਕਿਹਾ ਸੀ ਸ਼ੇਖ ਬਹਿਲੋਲ ਨੂੰ ਕਿ ਸ਼ਬਦ ਕਰਕੇ ਮੈਂ ਕਦੀ ਵੀ ਕਿਸੇ ਤੋਂ ਦੂਰ ਨਹੀਂ ਗਿਆ। ਸੱਚ ਜਾਣੋ ਫਿਰ ਅਸੀਂ ਕਹਾਂਗੇ, ਬਾਬਾ ਜੀ ਤਾਂ ਫਿਰ ਸਥੂਲ ਸਰੀਰ ਸੀ, ਕਰੀਏ ਕਿ ਗੱਲਾਂ ਵੀ ਆ ਬੱਚਿਆਂ ਵਾਲੀਆਂ ਨੇ। ਸਤਿਗੁਰੂ ਤਾਂ ਬਾਣੀ ਕਹਿੰਦੇ ਨੇ, ਮਨ ਕਾ ਕਰ ਰੂਪ ਨਾ ਜਾਣ, ਗੁਰੂ ਹੁੰਦਾ ਹੀ ਸ਼ਬਦ ਹੈ। ਗੁਰੂ ਤਾਂ ਸ਼ਬਦ ਦੀ ਦੇਹੀ ਲੈ ਕੇ ਆਇਆ। ਇੱਕ ਮਹਾਂਪੁਰਸ਼ ਕਹਿੰਦੇ ਸਨ, ਹਮ ਵਾਸੀ ਹੈ ਉਸ ਦੇਸ਼ ਕੇ, ਜਾਂ ਦੇਹ ਜਾਤ ਨਾ ਹੋਏ, ਸ਼ਬਦ ਮਿਲਾਵਾ ਹੋਤ ਹੈ, ਦੇਹ ਮਿਲਾਵਾ ਨਾ ਹੋਏ। ਉੱਥੇ ਉਹਨੇ ਕਿਹਾ, ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ। ਹਜ਼ੂਰ ਨੇ ਸੀਸ ਤੇ ਹੱਥ ਰੱਖ ਕੇ ਉਹਦੇ ਅੰਦਰ ਦੀ ਸੁਰਤ ਨੂੰ ਇੱਕ ਖਿਨ ਵਿੱਚ ਚੁੱਕ ਕੇ ਸ਼ਬਦ ਵੀ ਜੋੜ ਦਿੱਤਾ। ਹੁਣ ਦੇਖੋ, ਇਹ ਸਮਰੱਥ ਗੁਰੂ ਕੋਲ ਤਾਕਤ ਹੈ। ਜੇ ਗੁਰੂ ਜੀ ਚਾਹਣ ਤੇ ਨਦਰ ਭਰ ਕੇ ਇੱਕ ਖਿਨ ਵਿੱਚ ਜੋੜ ਸਕਦੇ ਨੇ, ਜੇ ਸਤਿਗੁਰੂ ਚਾਹਣ ਆਪਣਾ ਹੱਥ ਸਿਰ ਤੇ ਰੱਖ ਕੇ ਇੱਕੋ ਦਮ ਸਿੱਖ ਦੀ ਸੁਰਤ ਨੂੰ ਚੁੱਕ ਕੇ ਲੈ ਜਾਂਦੇ ਨੇ। ਜਦੋਂ ਹਜ਼ੂਰ ਨੇ ਸੀਸ ਤੇ ਹੱਥ ਰੱਖਿਆ ਤੇ ਸ਼ਬਦ ਦਿੱਤਾ ਤੇ ਨਾਲ ਇੱਕ ਗੱਲ ਕਹੀ ਸੀ, ਜਿੰਨੀ ਦੇਰ ਤੱਕ ਦੇਹ ਵਿੱਚ ਸੁਰਤ ਰਹੇਗੀ, ਓਨੀ ਦੇਰ ਤੱਕ ਇਹ ਸੁਰਤ ਖਿੰਡੇਗੀ, ਜਦੋਂ ਤੂੰ ਇਹਨੂੰ ਉੱਪਰ ਉਠਾ ਕੇ ਸ਼ਬਦ ਵੀ ਜੋੜੇਗਾ। ਕਹਿਣ ਲੱਗਾ, ਮੇਰੇ ਤੋਂ ਜੁੜਨੀ ਨਹੀਂ। ਹਜ਼ੂਰ ਨੇ ਕਿਹਾ, ਅੰਤਲੇ ਸਮੇਂ ਤੱਕ ਤੂੰ ਜਿਉਂਦੇ ਜੀ ਸੁਰਤ ਕਰਕੇ ਸੱਚਖੰਡ ਦਾ ਵਾਸੀ ਹੋਵੇਗਾ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ, 7 ਸਰਦੀਆਂ ਉਹ ਬੰਦਾ ਉਸ ਧਰਤੀ ਤੇ ਬੈਠਾ ਰਿਹਾ। 7 ਸਰਦੀਆਂ ਦਾ ਮਤਲਬ 7 ਸਾਲ ਉਹਨੂੰ ਅੰਦਰ ਦਾ ਟਿਕਾ ਦੇ ਗਏ। ਜਦੋਂ ਕਿਸੇ ਗੁਰਮੁਖ ਦੀ ਸੁਰਤ ਸ਼ਬਦ ਵਿੱਚ ਜੁੜ ਜਾਏ, ਫਿਰ ਉਹ ਸਮੇਂ ਕਾਲ ਸਪੇਸ ਤੋਂ ਉੱਪਰ ਉੱਠ ਜਾਂਦਾ। 7 ਸਾਲ ਉਹ ਸੱਜਣ ਬੈਠਾ ਸੀ, ਇਹਦਾ ਮਤਲਬ ਇਹ ਨਹੀਂ ਕਿ ਉੱਠਦਾ ਨਹੀਂ ਸੀ। ਇੱਥੇ ਟਿਕਿਆ, ਉਹਦੇ ਨੇਤਰ ਬੰਦ ਰਹਿਣੇ, ਉਹਨੇ ਖੁਮਾਰੀ ਵਿੱਚ ਰਹਿਣਾ। ਫਿਰ ਅਸੀਂ ਕਹਾਂਗੇ ਜੀ, ਉਹਨੂੰ ਤਾਂ ਸਿੱਖੀ ਆਈ ਕੋਈ ਨਾ, ਜੇ ਬਹਿ ਗਿਆ ਕੋਈ ਸਿੱਖੀ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਇੱਕ ਸੇਵਕ ਗੁਰਪਾਸ, ਇੱਕ ਗੁਰਕਾਰਾ ਲਾਈਆ। ਇਹ ਗੁਰੂ ਦੀ ਮਰਜ਼ੀ, ਕਿਸੇ ਨੂੰ ਟਿਕਾ ਕੇ ਬਿਠਾ ਦਿੱਤਾ, ਕਿਸੇ ਨੂੰ ਕਿਹਾ ਤੂੰ ਬਾਜ ਮੁਖੀ ਸੇਵਾ ਕਰਨੀ ਹੈ। ਕਹਿੰਦੇ, 7 ਸਰਦੀਆਂ ਉਹ ਸੱਜਣ ਬੈਠਾ ਰਿਹਾ ਤੇ ਜਦੋਂ ਕਿਤੇ ਉਹ ਨੇਤਰ ਖੋਲਦੇ ਸਨ ਤੇ ਜਿਹਨੂੰ ਨੇਤਰ ਭਰ ਕੇ ਦੇਖਦੇ ਸਨ, ਕਹਿੰਦੇ ਨੇ ਉਹਦੇ ਸਿਰ ਤੋਂ ਪੈਰਾਂ ਤੇ ਇੱਕ ਵਾਰੀ ਨਾਮ ਦੀ ਚਰਨਾਲ ਛਿੜ ਜਾਂਦੀ ਸੀ, ਉਹਦੇ ਨੇਤਰਾਂ ਵਿੱਚੋਂ ਅੰਮ੍ਰਿਤ ਛਿੰਦਾ ਸੀ। ਇਹ ਸਿੱਖੀ ਜਿਹੜੀ ਅਸੀਂ ਮੰਗਣੀ ਹੈ ਦਾਤਾ, ਸਿੱਖ ਲੰਘੇ ਉਹਦੇ ਨੇਤਰ ਕਿਸੇ ਦੇ ਅੰਦਰ ਨੂੰ ਨਾਮ ਨਾਲ ਸਰਸਾਰ ਕਰ ਜਾਣ, ਸਿੱਖ ਤੁਰੇ ਉਹਦੇ ਕੋਲ ਬੈਠਿਆਂ ਤੇਰਾ ਸ਼ਬਦ ਦਾ ਸੰਚਾਰ ਹੋ ਜਾਏ। 7 ਸਰਦੀਆਂ ਬੈਠਾ ਰਿਹਾ ਤੇ ਅੱਜ ਬਗਦਾਦ ਦਾ ਹਾਕਮ ਆਇਆ ਸੀ, ਕਹਿਣ ਲੱਗਾ ਸ਼ੇਖ ਬਹਿਲੋਲ ਨੂੰ ਕਿ ਕੋਈ ਮੈਨੂੰ ਦੱਸੋ, ਮੈਂ ਤੁਹਾਡਾ ਕੋਈ ਕੰਮ ਕਰ ਸਕਣਾ। ਕਹਿਣ ਲੱਗੇ, ਬਸ ਮੇਰੇ ਸਮੇਂ ਨੂੰ ਬਰਬਾਦ ਨਾ ਕਰੀ, ਸਮਾਂ ਬੜਾ ਕੀਮਤੀ ਹੈ। ਤੇ ਚੇਲਿਆਂ ਨੇ ਕਿਹਾ ਸੀ, ਜਿੱਥੇ ਬੈਠੇ ਦੀ ਛੱਤ ਤੇ ਡਿੱਗਦੀ ਹੈ, ਰੁਪਈਏ ਮੰਗ ਲੈਂਦੇ, ਛੱਤ ਜੋਗੇ ਪੈਸੇ ਤਾਂ ਲੈ ਲੈਂਦੇ। ਕਹਿੰਦੇ ਨੇ, ਜਦੋਂ ਆਇਆ ਸੀ ਮੈਂ ਕਿਵੇਂ ਬੈਠਾ ਸਾਂ? ਕਹਿੰਦੇ ਨੇ, ਲੱਤਾਂ ਪਸਾਰ ਕੇ ਹੱਸ ਕੇ। ਕਹਿੰਦੇ ਨੇ, ਜਦੋਂ ਹੱਥ ਪਸਾਰਨੇ ਸ਼ੁਰੂ ਕਰਦੀ ਫਿਰ ਲੱਤਾਂ ਨਹੀਂ ਪਸਾਰ ਕੇ ਪੈ ਸਕੀਗਾ, ਬਸ ਇੱਕੋ ਹੱਥ ਪਸਾਰਿਆ। ਹੁਣ ਸ਼ਬਦ ਸੁਰਤ, ਮੈਂ ਇੱਕ ਬੇਨਤੀ ਹੋਰ ਕਰਨੀ ਹੈ। ਕਬੀਰ ਸਾਹਿਬ ਨੇ ਕਿਹਾ, ਨੌ ਕਰ ਦੇਖ ਜੋ ਕੰਮ ਕਾਮਨ ਭੁੱਲੀ, ਬਸ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੈ ਦਸਵੇਂ ਤੱਤ ਸਮਾਏ। ਜਦੋਂ ਇਹਨਾਂ 9 ਦਰਵਾਜ਼ਿਆਂ ਨੂੰ ਕਾਬੂ ਪਾਏਗਾ ਤੇ ਦਸਵੇਂ ਵਿੱਚ ਤੈਨੂੰ ਤੱਤ ਦੀ ਵਸਤੂ ਮਿਲੇਗੀ, ਕਿਉਂਕਿ ਸਾਡੇ ਅੰਦਰ ਦੀ ਤਾਕਤ ਇਹ ਖਿੰਡਾਉਂਦੇ ਨੇ। ਦਰਵਾਜ਼ੇ ਦਾ ਕੰਮ ਹੈ ਬਾਹਰ ਲਿਜਾਣਾ ਤੇ ਦਰਵਾਜ਼ੇ ਦਾ ਕੰਮ ਹੈ ਅੰਦਰ ਵੀ ਲਿਆਉਣਾ। ਅਸੀਂ ਇਸ ਬੇਨਤੀ ਮੇਰੀ ਨੂੰ ਸਮਝਿਓ ਕਿ ਦਰਵਾਜ਼ਾ ਕੇਵਲ ਬਾਹਰ ਨਹੀਂ ਲਿਜਾਂਦਾ, ਦਰਵਾਜ਼ਾ ਅੰਦਰ ਵੀ ਲਿਆ ਸਕਦਾ ਹੈ। ਜਿਹੜੀਆਂ ਇੰਦਰੀਆਂ ਸਾਨੂੰ ਬਾਹਰ ਨੂੰ ਖੰਡਾਉਂਦੀਆਂ ਨੇ, ਜਿੱਦਣ ਸ਼ਬਦ ਵੀ ਜੁੜਨਗੀਆਂ, ਇਹ ਦਰਵਾਜ਼ੇ ਸਾਨੂੰ ਅੰਦਰ ਵੀ ਲਿਆ ਸਕਦੇ। ਦਰਵਾਜ਼ਾ ਦੋਨੋਂ ਕੰਮ ਕਰਦਾ। ਹਜ਼ੂਰ ਕਿਰਪਾਲੂ ਜੀ ਨੇ ਇੱਕ ਬਚਨ ਕੀਤਾ, ਮਾਰੂ ਰਾਗ ਦਾ ਸ਼ਬਦ ਹੈ, ਸੁਰਤੀ ਦੀ ਗੱਲ ਕਰਦੇ ਹਾਂ ਕਿ ਸਿੱਖ ਹੋਵੇ, ਮੈਂ ਬੇਨਤੀ ਕਰ ਰਿਹਾ, ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ। ਸੰਗਤ ਵਿੱਚ ਬੈਠ ਕੇ ਸ਼ਬਦ ਸੁਰਤ, ਹਜ਼ੂਰ ਦਾ ਸ਼ਬਦ ਆਉਂਦਾ, ਮਾਰੂ ਮਹੱਲਾ ਪਹਿਲਾ, ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ। ਹਜ਼ੂਰ ਦੀ ਇਸ ਤੁਕ ਨੂੰ ਕਿਤੇ ਸਮਝਿਓ, ਸੂਰ ਸਰ ਸੋਸ ਲੈ, ਦੇਖੋ ਨੂੰ ਖੁਸ਼ਕ ਵਿਸ਼ਾ ਨਾ ਸਮਝਿਓ ਗੁਰਮੁਖੋ। ਸੂਰ ਦਰ ਤੇ ਸੂਰਜ ਵਾਲੀ ਨਾੜੀ ਜੋਗਮਤ ਵੀ ਨਹੀਂ। ਕਹਿੰਦੇ ਨੇ ਜਿਹੜੀ ਤੇਰੀ ਤਾਮਸੀ ਬਿਰਤੀ ਹੈ ਉਹਨੂੰ ਸੋਸ ਲੈ, ਉਹਨੂੰ ਸ਼ਬਦ ਨਾਲ ਸੁਕਾ ਦੇ, ਸੋਮ ਸਰ ਪੋਖ ਲੈ। ਸੂਰ ਦਰ ਤੇ ਸੂਰਜ, ਸੋਮ ਦਾ ਅਰਥ ਚੰਦਰਮਾ, ਜਿਹੜੀ ਤੇਰੀ ਅੰਦਰ ਦੀ ਸ਼ਾਂਤ ਕੀ ਬਿਰਤੀ ਉਹਨੂੰ ਧਾਰਨ ਕਰ ਲੈ, ਤਾਮਸੀ ਨੂੰ ਤਿਆਗ ਦੇ, ਸ਼ਾਂਤ ਕੀ ਨੂੰ ਧਾਰਨ ਕਰ ਲੈ, ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ। ਤੇ ਅਗਲਾ ਬਚਨ ਹੈ, ਕਹਿਣ ਲੱਗੇ ਮਰਤ ਕਰ ਸੰਬੰਧ ਸਿਓ, ਤੂੰ ਆਪਣੇ ਸਵਾਸਾਂ ਨਾਲ ਆਪਣੇ ਸੰਬੰਧ ਨੂੰ ਕਾਇਮ ਕਰ, ਜੁਗਤ ਕਰ, ਆਪਣੇ ਅੰਦਰ ਨੂੰ ਜੁਗਤੀ ਨਾਲ ਟਿਕਾ। ਤੇ ਉੱਥੇ ਉਹਨੇ ਇੱਕ ਪ੍ਰਮਾਣ ਦਿੱਤਾ ਜਿਹੜਾ ਮੈਂ ਅਰਜ਼ ਕਰਨੇ। ਕਹਿਣ ਲੱਗੇ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਉਡੈ ਮੈਂ ਹੰਸ ਮੈਂ ਕੰਧ ਛੀਜੈ। ਇਸ ਤੁਕ ਦੇ ਅਰਥ ਕਰਨੇ ਨੇ। ਵੈਸੇ ਤਾਂ ਬਾਣੀ ਵਿੱਚ ਬੜੀਆਂ ਤੁਕਾਂ ਨੇ, ਸੁਰਤੀ ਕਹਿ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰਹੀ ਕੌਣ ਉਦਾਸੀ। ਕਬੀਰ ਜੀ ਨੇ ਇੱਕ ਬਚਨ ਕਿਆ, ਕਹਿਣ ਲੱਗੇ ਲੋਕ ਮਾਡਰਨ ਪੈ ਬਣਦੇ ਨੇ, ਅਬ ਮਨ ਉਲਟ ਸਨਾਤਨ ਹੁਆ। ਸਨਾਤਨ ਦਾ ਅਰਥ ਹੁੰਦਾ ਪੁਰਾਣਾ ਹੋਣਾ। ਹੁਣ ਕਹਿੰਦੇ ਨੇ ਅੱਗੇ ਨਵਾਂ ਨਵਾਂ ਬਣਦਾ ਪਿਆ ਸੀ, ਦੁਨੀਆਂ ਤਰੱਕੀ ਕਰ ਗਈ। ਕਹਿਣ ਲੱਗੇ ਤਰੱਕੀ ਨਾਲ ਨਵਾਂ ਬਣ ਕੇ ਅੰਦਰ ਖਿੰਡੇਗਾ, ਜਿੰਨੀ ਦੇਰ ਤੱਕ ਤੂੰ ਸਨਾਤਨ ਨਹੀਂ ਹੁੰਦਾ। ਸਨਾਤਨ ਦਰ ਤੇ ਹਿੰਦੂ ਧਰਮ ਨਾ ਸਮਝਿਓ, ਸਨਾਤਨ ਦਰ ਤੇ ਪੁਰਾਤਨ, ਪੁਰਾਤਨ ਦਰ ਤੇ ਜਿਹਦੇ ਤੋਂ ਤੂੰ ਵਿਛੜਿਆ, ਜਿੰਨੀ ਦੇਰ ਤੱਕ ਉਸ ਪੁਰਾਤਨ ਨਾਲ ਜੁੜਦਾ ਨੀ ਉਨੀ ਦੇਰ ਤੱਕ ਤੈਨੂੰ ਖੇੜਾ ਮਿਲਣਾ। ਕਹਿੰਦੇ ਨੇ ਸੁਰਤੀ ਜੁੜੀ ਤੇ ਉੱਥੇ ਸ਼ਬਦ ਉਹਨਾਂ ਵਰਤੇ ਨੇ। ਹਜ਼ੂਰ ਨੇ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਉਡੈ ਮੈਂ ਹੰਸ ਨੈ ਕੰਧ ਛੀਜੈ। ਸ਼ਾਇਦ ਇੱਥੇ ਅਰਜ਼ ਕੀਤੀ ਹੈ ਕਿ ਨਹੀਂ, ਜੇ ਕੀਤੀ ਹੋਵੇ ਮੈਨੂੰ ਖਿਮਾ ਕਰਿਓ। ਉੱਥੇ ਫਿਰ ਅਰਥ ਜਿੰਨੇ ਪੜ੍ਹੇ ਨੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣਾ ਨੇ ਕੀਤੇ ਨੇ ਕਿ ਮੱਛੀ ਚੰਚਲ ਹੈ ਚਪਲ ਹੈ, ਮੱਛੀ ਚਪਲ ਦਾ ਦੀ ਤਰ੍ਹਾਂ ਮਨ ਮਨ ਚੰਚਲ ਹੈ, ਆਪਣੇ ਮਨ ਨੂੰ ਟਿਕਾ ਚੰਚਲ ਮਨ ਨੂੰ, ਤੇ ਸੱਚ ਜਾਣੀ ਇਹੋ ਜੀ ਜੁਗਤ ਰੱਖੇਗਾ ਤੇ ਤੂੰ ਪਰਮਾਤਮਾ ਨੂੰ ਪਾਏਗਾ। ਡਾਕਟਰ ਸ਼ੇਰ ਸਿੰਘ ਹੋਰਾਂ ਦਾ ਇੱਕ ਕਿਤਾਬ ਹੈ ਬ੍ਰਹਮ ਦਰਸ਼ਨ, ਉਹਦੇ ਵਿੱਚੋਂ ਕਸ਼ਮੀਰ ਵਾਲੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਭਾਈ ਡਾਕਟਰ ਭਾਈ ਕਸ਼ਮੀਰ ਸ਼ੇਰ ਸਿੰਘ ਜੀ ਕਸ਼ਮੀਰ ਵਾਲੇ, ਉਹਨਾਂ ਨੇ ਇਸ ਤੁਕ ਦੇ ਅਰਥ ਕੀਤੇ ਨੇ। ਉਹ ਕਹਿੰਦੇ ਨੇ ਮੈਂ ਬੜੀ ਵਾਰੀ ਯਤਨ ਕੀਤਾ ਵੀ ਇਹਦੇ ਅਰਥ ਕੀ ਨੇ। ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਕਹਿੰਦੇ ਨੇ ਜਦੋਂ ਸ਼ਬਦ ਜੁਗਤ ਹੁੰਦਾ ਸੀ ਤੇ ਮੇਰਾ ਅੰਦਰ ਤੜਫਦਾ ਸੀ ਵੀ ਇਹਦੇ ਅਰਥ ਕੀ ਨੇ। ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਇਹ ਅਰਥ ਨਹੀਂ ਬਣ ਸਕਦੇ ਵੀ, ਤੇ ਦਾਵਾ ਮੈਂ ਕਰਨਾ ਨਹੀਂ ਵੀ ਜੋ ਅਰਥ ਕਰਨਾ ਪਿਆ ਇਹ ਅਖੀਰ ਹੈ ਕਿ ਮੱਛੀ ਚੰਚਲ ਹੈ ਜੁਗਤ ਮਨ ਰਾਖੀਐ। ਉਹ ਕਹਿੰਦੇ ਸਨ ਇੱਕ ਦਿਨ ਮੈਂ ਵੈਰੀ ਨਾਗ ਚਸ਼ਮੇ ਦੇ ਕਿਨਾਰੇ ਗਿਆ ਤੇ ਮੈਨੂੰ ਇਸ ਤੁਕ ਦੇ ਅਰਥ ਮਿਲੇ। ਕਹਿੰਦੇ ਨੇ ਉਸ ਚਸ਼ਮੇ ਵਿੱਚੋਂ ਨਿਰਮਲ ਪਾਣੀ ਨਿਕਲਦਾ ਤੇ ਛੋਟੀਆਂ ਛੋਟੀਆਂ ਮੱਛੀਆਂ ਜਿਹੜੀਆਂ ਨੇ ਉਹ ਚਸ਼ਮੇ ਦੇ ਪਾਣੀ ਨਾਲ ਬਾਹਰ ਆਉਂਦੀਆਂ ਸਨ। ਤੇ ਕਹਿੰਦੇ ਨੇ ਜਦੋਂ ਕੋਈ ਦਾਣਾ ਪਾਉਂਦਾ ਸੀ ਨਾ, ਮੱਛੀਆਂ ਇੱਕੋ ਦਮ ਦੌੜ ਕੇ ਉਸ ਦਾਣੇ ਨੂੰ ਆਪਣੀ ਖੁਰਾਕ ਨੂੰ ਖਾਂਦੀਆਂ ਸਨ। ਪਾਣੀ ਜਿਤਨਾ ਮਰਜ਼ੀ ਤੇਜ਼ ਹੋਵੇ ਉਹ ਪੁੱਠੀ ਤਾਰੀ ਲਾ ਕੇ ਫਿਰ ਚਸ਼ਮੇ ਵੱਲ ਆ ਜਾਂਦੀਆਂ ਸਨ। ਕਹਿੰਦੇ ਨੇ ਮੈਨੂੰ ਉੱਧਰ ਸਮਝ ਪਈ ਵੀ ਆ ਬਾਬਾ ਜੀ ਨੇ ਜਿਹੜਾ ਕਿਹਾ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ, ਇਹਦੇ ਅਰਥ ਆਹ ਨੇ ਜਿਹੜੀਆਂ ਮੱਛੀਆਂ ਕੰਪਨੀਆਂ ਕਰਦੀਆਂ, ਕਿਉਂਕਿ ਚਸ਼ਮੇ ਤੋਂ ਨਿਕਲਦੀਆਂ ਨੇ, ਖਾਣਾ ਖਾਂਦੀਆਂ ਨੇ, ਪਰ ਚੇਤੇ ਰੱਖੋ ਦਾਣਾ ਚੁਣ ਤੋਂ ਆਪਣੀ ਫੀਡ ਲੈਣ ਤੋਂ ਬਾਅਦ ਕਦੀ ਪਾਣੀ ਨਾਲ ਰੁੜਦੀਆਂ ਨੀ, ਪਰਚ ਕੇ ਪੁੱਠੀ ਤਾਰੀ ਮਾਰਦੀਆਂ ਨੇ ਫਿਰ ਚਸ਼ਮੇ ਵੱਲ ਆਉਂਦੀਆਂ ਨੇ। ਕਹਿਣ ਲੱਗੇ ਅਸਲ ਵਿੱਚ ਸੱਚ ਜਾਣੀ ਸੰਸਾਰ ਇੱਕ ਚਸ਼ਮੇ ਦੇ ਪਾਣੀ ਦਾ ਬਹਾਵ ਹੈ। ਸਿੱਖਾ ਤੂੰ ਘਰ ਬਾਰੀ ਸਿੱਖ ਹੈ, ਤੂੰ ਗ੍ਰਿਸ਼ ਵਿੱਚ ਰਹਿਣਾ, ਮੱਛੀ ਦੀ ਤਰ੍ਹਾਂ ਤੂੰ ਦਾਣੇ ਨੂੰ ਚੁਗੀ ਜ਼ਰੂਰ, ਪਰ ਤੈਨੂੰ ਸੁਰਤ ਕਰਕੇ ਪੁੱਠੀ ਤਾਰੀ ਲਾਉਣ ਦੀ ਜਾਂਚ ਆਉਂਦੀ ਹੋਵੇ, ਪਰਚ ਕੇ ਫਿਰ ਤੂੰ ਚਸ਼ਮੇ ਵਾਲੇ ਪਾਸੇ ਆ ਜਾਏ। ਮੇਰੀ ਬੇਨਤੀ ਨੂੰ ਸਮਝਿਓ, ਇਹ ਸਿੱਖੀ ਹੈ। ਭਾਈ ਸਾਹਿਬ ਕਹਿੰਦੇ ਨੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖ ਹੈ। ਸੰਗਤ ਵਿੱਚ ਬੈਠ ਤੇ ਸ਼ਬਦ ਨਾਲ ਆਪਣੀ ਸੁਰਤ ਨੂੰ ਜੋੜ, ਆਪਣੇ ਅੰਦਰ ਨੂੰ ਟਿਕਾਉ। ਮੈਂ ਸੰਖੇਪ ਚਰਨ ਕਰਾਂ, ਅਗਲਾ ਬਚਨ ਉਹਨਾਂ ਕੀਤਾ ਸਿੱਖੀ ਕੀ ਹੈ, ਗੁਰਸਿੱਖੀ ਦਾ ਲਿਖਣਾ, ਕਿਉਂਕਿ ਅੱਜ ਰੌਲਾ ਹੀ ਇਹ ਪਿਆ ਹੈ ਨਾ ਚੋਖਾ। ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝ ਸੋ ਲਿਖ ਹੈ, ਕਹਿੰਦੇ ਨੇ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਦਾ ਮੇਲ, ਤੇ ਗੁਰਸਿੱਖੀ ਦਾ ਲਿਖਣਾ ਜਿਹੜਾ ਗੁਰਬਾਣੀ ਨੂੰ ਪੜ੍ਹੀ ਗੁਰਬਾਣੀ ਨੂੰ ਸਮਝੀ, ਤੇ ਰੱਬ ਨੇ ਜੇਤ ਨੂੰ ਅੱਖਰ ਦਿੱਤੇ ਨੇ ਨਾ, ਇਹਨਾਂ ਅੱਖਰਾਂ ਦਾ ਇਹੋ ਜਿਹੀ ਲੜੀ ਬਣਾਈ ਕਿ ਤੇਰੀ ਨਿਕਲੀ ਕੋਈ ਕਲਮ ਵਿੱਚੋਂ ਜਿਹੜੇ ਅੱਖਰ ਨੇ ਉਹ ਟੁੱਟਿਆਂ ਹੋਇਆਂ ਨੂੰ ਵੀ ਪਰਤ ਕੇ ਜੋੜ ਦੇ। ਗੁਰਸਿੱਖ ਲਿਖਾਰੀ ਚਾਹੀਦਾ ਹੈ। ਕਹਿੰਦੇ ਨੇ ਸਿੱਖਾਂ ਜੇ ਸਿੱਖੀ ਸਿੱਖਣੀਆਂ ਕਲਮ ਦਾਤੇ ਨੇ ਦਿੱਤੀ। ਇਹਦਾ ਭਾਵ ਇਹ ਵੀ ਹੈ ਕਿ ਜੇ ਕੋਈ ਸਿੱਖ ਕਲਮ ਦੀ ਕਮਾਈ ਕਿਵੇਂ ਕਰਦਾ ਹੈ, ਉਹ ਆਪਣੀ ਕਲਮ ਦੇ ਨਾਲ ਵੀ ਸਿੱਖੀ ਦੇ ਪ੍ਰਚਾਰ ਦੀ ਗੱਲ ਕਰੇ। ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝ ਸੋ ਲਿਖੇ, ਗੁਰਬਾਣੀ ਨੂੰ ਸਮਝੇ ਪਰਤ ਕੇ ਉਹ ਲਿਖੇ। ਪਰ ਦੇਖੋ ਗੁਰੂ ਸਾਹਿਬ ਦੇ ਘਰ ਵਿੱਚ ਕਿੰਨੇ ਲਿਖਾਰੀ ਹੋਏ ਨੇ। ਸਾਹਿਬ ਨੇ ਤਾਂ ਬਚਨ ਕੀਤੇ ਨੇ, ਕਹਿਣ ਲੱਗੇ ਉਹ ਹੱਥ ਪਵਿੱਤਰ ਨੇ ਜਿਨ੍ਹਾਂ ਹੱਥਾਂ ਨਾਲ ਗੁਰੂ ਕੀ ਬਾਣੀ ਲਿਖੀ ਗਈ। ਹਜ਼ੂਰ ਤਾਂ ਕਹਿੰਦੇ ਨੇ ਜੇ ਰੱਬ ਨੇ ਤੈਨੂੰ ਅਕਲ ਵੀ ਦਿੱਤੀ ਹੈ ਨਾ, ਤੂੰ ਇੰਨਾ ਸਿਆਣਾ ਸਮਝਣ ਵਾਲਾ ਹੋ ਗਿਆ, ਤੇ ਕਦੀ ਇਹੋ ਜਿਹਾ ਲੇਖ ਨਾ ਲਿਖੀ ਜਿਹਦੇ ਨਾਲ ਕੌਮ ਦੀ ਤਬਾਹੀ ਹੋ ਜਾਏ। ਸਾਹਿਬ ਨੇ ਸ਼ਬਦ ਵਰਤੇ ਸਨ ਫਰੀਦਾ, ਜੇ ਤੂੰ ਅਕਲ ਲਤੀਫ, ਅਕਲ ਕਰਕੇ ਤੂੰ ਲਤੀਫ ਦਰ ਤੇ ਸਿਆਣਾ ਬਰੀਕ ਅਕਲ ਵਾਲਾ ਹੈ, ਕਾਲੇ ਲਿਖ ਨਾ ਲੇਖ ਆਪ ਨੇੜੇ ਸੀ ਗਿਰਵਾਣ ਮੈਂ ਸਿਰ ਨੀਵਾਂ ਕਰ ਦੇਖ। ਗੁਰਸਿੱਖੀ ਦਾ ਲਿਖਣਾ ਕੀ ਏ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹ ਲੇਖਾਂ ਲਿਖ ਜਾਣ ਜਿੱਥੇ ਲੇਖਾਂ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਤੇ ਜਿਨ੍ਹਾਂ ਨੇ ਕਲਮਾਂ ਚੁੱਕੀਆਂ ਉਹਨਾਂ ਨੇ ਲਿਖਿਆ। ਅੱਜ ਖੇਦ ਹੈ ਕਿ ਕਲਮ ਚੁੱਕਣ ਵਾਲਾ ਲਿਖਦਾ ਜ਼ਰੂਰ ਹੈ, ਜਿਹੜਾ ਹੱਥ ਵਿੱਚ ਲਿਖਦਾ ਉਹ ਇੰਦਰੋਂ ਇੰਨਾ ਕੁ ਸੁੱਕਾ, ਉਹਦਾ ਆਪਣਾ ਤਜਰਬਾ ਕੋਈ ਨਹੀਂ। ਜਿਹੜਾ ਵਿਰੋਧ ਵਿੱਚ ਲਿਖਦਾ ਉਹ ਇੰਨਾ ਕੁ ਰੁੱਖਾਂ ਤੁਰ ਪੈਂਦਾ ਹੈ ਕਿ ਉਹਦੇ ਸ਼ਬਦ ਪੜ੍ਹ ਕੇ ਬੰਦਾ ਕੋਈ ਗੁਰੂ ਦੇ ਨੇੜੇ ਢੁੱਕਦਾ ਵੀ। ਕਿਉਂਕਿ ਇੱਕ ਵਾਰੀ ਬੰਦੇ ਦਾ ਮਨ ਸ਼ੱਕੀ ਹੋ ਜਾਏ ਨਾ, ਪਰਤ ਕੇ ਉਹਨੂੰ ਜੋੜਨ ਵਾਸਤੇ ਕਈ ਜਨਮ ਲੱਗ ਸਕਦੇ। ਸ਼ੱਕ ਇੱਕ ਐਸੀ ਚੀਜ਼ ਹੈ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਗੁਰਸਿੱਖੀ ਦਾ ਲਿਖਣਾ ਕੀ ਕਰੇ, ਗੁਰਬਾਣੀ ਸੁਣ ਸਮਝ ਸੋ ਲਿਖੇ, ਗੁਰਬਾਣੀ ਨੂੰ ਸਮਝੇ ਪਰਤ ਕੇ ਉਹਨੂੰ ਸੁਣੇ ਤੇ ਉਹਨੂੰ ਲਿਖਣ ਦਾ ਯਤਨ ਕਰੇ। ਤੇ ਗੁਰੂ ਸਾਹਿਬ ਦੇ ਘਰ ਦੇ ਲਿਖਾਰੀ ਕਿੱਡੇ ਕੁ ਕਰਮਾਂ ਵਾਲੇ, ਕਿੱਡੇ ਜੀਵਨ ਵਾਲੇ। ਗੁਰੂ ਕਲਗੀਧਰ ਜੀ ਦੇ ਲਿਖਾਰੀਆਂ ਦੀ ਗੱਲ ਕੱਲ ਪਰਸੋਂ ਵੀ ਕੀਤੀ ਸੀ, ਉਹਨਾਂ ਨੇ ਕੱਲਿਆ ਲਿਖਿਆ ਨਹੀਂ, ਉਹਨਾਂ ਸਿੱਖੀ ਕਮਾਈ ਹੈ। ਜੇ ਚੰਦਨ ਕਵੀ ਦੀ ਕਲਮ ਚੱਲੀ ਤੇ ਉਹਨੇ ਆਪਣੀ ਕਵਿਤ ਨੂੰ ਲਕਾ ਕੇ ਇਹ ਹੀ ਕਿਹਾ ਸੀ ਨਾ ਕਿ ਮੇਰੀ ਕਵਿਤਾ ਦੇ ਅਰਥ ਕਰਨ ਵਾਲੇ ਤੁਹਾਡੇ ਘਰ ਵਿੱਚ ਕਿਸੇ ਨੇ ਕਵਿਤਾ ਦੇ ਅਰਥ ਨਹੀਂ ਕਰਨੇ, ਇਸ ਕਰਕੇ ਮੈਂ ਕਵੀ ਦਰਬਾਰ ਵਿੱਚ ਆਪਣੀ ਕਵਿਤਾ ਨਹੀਂ ਕਹਿਣੀ। ਗੁਰੂ ਸਾਹਿਬ ਕਹਿਣ ਲੱਗੇ ਹੰਕਾਰ ਨਹੀਂ ਕਰੀਦਾ ਅੱਖਰਾਂ ਦਾ, ਤੂੰ ਬੋਲ ਤਾਂ ਸਹੀ। ਤੇ ਉਹਨੇ ਸ਼ਬਦ ਬੋਲੇ ਸਨ, ਨਵਤਾ ਨਵਸਾਤ ਪੀਏ, ਨਵਸਾਤ ਪੀਏ, ਨਵਸਾਤ ਪੀਆ, ਨਵਸਾਤ ਪਿਆਏ, ਨਵਸਾਤ ਰਚੇ, ਨਵਸਾਤ ਬਚੇ, ਨਵਸਾਤ ਪੀਆ ਪੈ ਦਾਇਕ ਪਾਏ, ਜੀਤ ਕਲਾ ਨਵਸਾਤਨ ਕੀ ਨਵਸਾਤਨ ਕੇ ਮੁਖ ਅੰਤਰ ਛਾਏ, ਮਾਨੋ ਮੇਘ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇਵਰ ਛਾਏ। ਇੱਕ ਸਵਈਆ ਇੱਕ ਕਵਿਤ ਕਹਿ ਕੇ ਹਜ਼ੂਰ ਨੇ ਕਿਹਾ ਬਸ ਹੋਰ ਵੀ ਕੁਛ ਹੈ? ਕਹਿਣ ਲੱਗਾ ਨਹੀਂ ਇਹੀ ਹੈ। ਸਤਿਗੁਰੂ ਕਹਿਣ ਲੱਗੇ ਇਸ ਜੈਸੇ ਕੇ ਅਰਥ ਵਿਚਾਰਨ ਹਮਰੇ ਕਾਹੀ ਕਰੇ ਉਚਾਰਨ। ਕਹਿੰਦੇ ਜਿਹੜੀ ਤੂੰ ਕਵਿਤਾ ਲਿਖੀ ਬੈਠਾ ਨਾ, ਸਾਡੇ ਘਰ ਦੇ ਜਿਹੜੇ ਘਾਈ ਘੋੜਿਆਂ ਲਈ ਘਾਹ ਵੱਢ ਕੇ ਲਿਆਉਂਦੇ ਨਾ, ਇਹੋ ਜਿਹੀਆਂ ਕਵਿਤਾ ਦੇ ਅਰਥ ਉਹ ਵੀ ਕਰ ਦਿੰਦੇ। ਉਹ ਕਹਿੰਦਾ ਭਰੇ ਦਰਬਾਰ ਵਿੱਚ ਮੇਰੀ ਬੇਇੱਜ਼ਤੀ? ਗੁਰੂ ਸਾਹਿਬ ਕਹਿੰਦੇ ਬੇਇੱਜ਼ਤੀ ਦੀ ਹਕੀਕਤ ਹੈ? ਕਹਿਣ ਲੱਗਾ ਕਰਾਓ ਫਿਰ। ਹਜ਼ੂਰ ਨੇ ਕਿਹਾ ਜਾਓ ਧੰਨਾ ਸਿੰਘ ਨੂੰ ਸੱਦ ਕੇ ਲਿਆਓ। ਮੈਂ ਇਸ ਵਿਸ਼ੇ ਵੱਲ ਨਹੀਂ ਤੁਰਨਾ, ਮੈਂ ਸਿਰਫ ਬੇਨਤੀ ਕਰ ਰਿਹਾ। ਉਹ ਸਿੱਖਾਂ ਜੇ ਤੈਨੂੰ ਰੱਬ ਨੇ ਲਿਆਕਤ ਤੇਰੀ ਕਲਮ ਨੂੰ ਤਾਕਤ ਦਿੱਤੀ ਏ, ਵਿਖਾਵਾ ਨਾ ਕਰੀ ਸਿੱਖੀ ਨੂੰ ਕਮਾਉਣ ਵਾਲੇ ਪਾਸੇ ਤੋਂ। ਹਜ਼ੂਰ ਨੇ ਕਿਹਾ ਇਸ ਜੈਸੇ ਕਿ ਅਰਥ ਵਿਚਾਰਨ ਹਮਰੇ ਘਾਈ ਕਰੇ ਉਚਾਰਨ। ਭਾਈ ਧੰਨਾ ਸਿੰਘ ਜੀ ਘੋੜਿਆਂ ਦੀ ਸੇਵਾ ਕਰਦੇ ਸਨ, ਘਾਹ ਪੱਠਾ ਲਿਆਉਂਦੇ ਸਨ, ਖੜਕਣਾ ਕਰਦੇ ਸਨ, ਲਿਆਂਦਾ? ਹਜ਼ੂਰ ਕਹਿਣ ਲੱਗੇ ਕਿ ਧੰਨਾ ਸਿੰਘ ਜੀ ਇਹਦੀ ਕਵਿਤਾ ਦੇ ਅਰਥ ਕਰੋ। ਹੱਥ ਜੋੜ ਕੇ ਕਹਿੰਦੇ ਨੇ ਮਹਾਰਾਜ ਮੈਂ ਕਵਿਤਾ ਦੇ ਅਰਥ ਕੀ ਕਰਨੇ ਨੇ, ਮੈਂ ਤਾਂ ਘੋੜਿਆਂ ਨੂੰ ਖੜਕਣਾ ਕਰਨਾ ਜਾਣਦਾ। ਕਹਿਣ ਲੱਗੇ ਨਹੀਂ, ਤੂੰ ਅਰਥ ਕਰੇਗਾ। ਉੱਥੇ ਫਿਰ ਭਾਈ ਧੰਨਾ ਸਿੰਘ ਜੀ ਇੱਕ ਕਾਹੀ ਸੱਜਣ, ਉਹਨੇ ਚੰਦਨ ਨੂੰ ਕਿਹਾ ਕਹਿੰਦਾ ਕਵਿਤਾ ਰਚ। ਉਹਨੇ ਉਹ ਇੱਕ ਬਿੱਤ ਬੋਲਿਆ ਤੇ ਉੱਥੇ ਸਿਰਫ ਇੱਕ ਗੱਲ ਨਵਸਾਤ ਦੀ ਹੈ, ਨੌ ਤੇ ਸੱਤ ਸੋਲਾਂ। ਉਹ ਕਈ ਵਾਰੀ ਬੇਨਤੀ ਕੀਤੀ, ਭਾਈ ਸਾਹਿਬ ਨੇ ਅਰਥ ਕਰ ਦਿੱਤੇ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਹੁਣ ਭਾਈ ਧੰਨਾ ਸਿੰਘ ਜੀ ਕਵਿਤਾ ਰਚਣਗੇ ਤੇ ਤੁਸੀਂ ਅਰਥ ਕਰੋਗੇ। ਭਾਈ ਸਾਹਿਬ ਨੇ ਰਚੀ ਸੀ ਮੀਨ ਮਰੈ ਜਲ ਕੇ ਪਰਸੈ ਕਬ ਹੂ ਨਾ ਮਰੈ ਪਰ ਪਾਵਕ ਪਾਏ, ਹਾਥ ਮਰੈ ਮਧ ਕਹਿ ਪਰਸੈ ਕਬ ਹੂ ਨਾ ਮਰੈ ਤਨ ਤਾਪ ਕੇ ਆਏ। ਕਹਿ ਲੱਗੇ ਤੀਹ ਮਰੈ ਪਤ ਕੇ ਪਰਸੇ ਕਬ ਹੂ ਨਾ ਮਰੈ ਪਿਰ ਪਰਦੇਸ਼ ਵਧਾਏ, ਗੂੜ ਮੈਂ ਬਾਤ ਕਹੀ ਦਿਜਰਾਜ ਵਿਚਾਰ ਨਾ ਸਕੈ ਬਿਨਾ ਚਿਤ ਲਾਏ। ਜਦੋਂ ਸੁਣਿਆ ਉਹ ਪੰਡਿਤ ਹੱਸ ਕੇ ਕਹਿੰਦਾ
ਚੰਦਨ ਕਹਿੰਦਾ ਵੀ ਕੋਈ ਕਵਿਤਾ ਹੈ, ਭਾਈ ਸਾਹਿਬ ਕਹਿੰਦੇ ਨੇ ਅਰਥਕਾਰ। ਉਹ ਕਹਿਣ ਲੱਗਾ ਮੀਨ ਮਰੇ ਜਲ ਕੇ ਪਰਸੇ ਕਬਹੂ ਨਾ, ਕਹਿਣ ਲੱਗੇ ਸ਼ਬਦ ਜਦੋਂ ਕਬਹੂ ਨਾ ਤੇ ਆਇਆ ਇੱਥੇ ਥਿੜ ਗਿਆ। ਉਹਨੇ ਅਰਥ ਕਰ ਦਿੱਤੇ ਮੀਨ ਮਰੇ ਜਲ ਕੇ ਪਰਸੇ ਕਬਹੂ ਨਾ ਮਰੇ ਪਰ ਪਾਵਕ ਪਾਏ, ਇਹਦੇ ਅਰਥ ਬਣ ਜਾਣੇ ਸਨ ਜਦੋਂ ਕਬਹੂ ਨਾ ਮਰੇ ਪਰ ਪਾਵਕ ਪਾਏ, ਮੱਛੀ ਮਰ ਜਾਂਦੀ ਹੈ ਜੇ ਪਾਣੀ ਵਿੱਚ ਸੱਟੀਏ, ਨਹੀਂ ਮਰਦੀ ਜੇ ਉਹਨੂੰ ਆਪਾਂ ਅੱਗ ਵਿੱਚ ਰੱਖੀਏ। ਤੇ ਭਾਈ ਸਾਹਿਬ ਕਹਿੰਦੇ ਰੁਕ ਜਾ ਤੂੰ ਮੈਨੂੰ ਸਿੱਧ ਕਰਕੇ ਦੱਸ ਕਿ ਮੱਛੀ ਕਦੀ ਅੱਗ ਵਿੱਚ ਜਿਉਂਦੀ ਰਹੀ ਹੈ। ਕਹਿੰਦਾ ਨਹੀਂ, ਤੂੰ ਅਰਥ ਕੀ ਕਰਨਾ ਪਿਆ। ਦੂਜੀ ਤੁਕ ਦੇ ਅਰਥ ਕੀਤੇ ਹੱਥ ਮਰੇ ਮੱਧ ਕਹਿ ਪਰਸ ਹੈ ਕਬੂ ਨਾ ਮਰਿਆ ਤਨ ਤਾਪ ਕੇ ਆਇਆ, ਹਾਥੀ ਮਰ ਜਾਂਦਾ ਜੇ ਨਸ਼ਾ ਪਿਆਈਏ ਕਦੀ ਨੀ ਮਰ ਜਾਂਦੇ ਤਾਪ ਚੜੇ। ਤੇ ਭਾਈ ਸਾਹਿਬ ਕਹਿੰਦੇ ਦੱਸ ਖਾਂ ਹਾਥੀ ਤਾਂ ਨਸ਼ਾ ਪੀ ਕੇ ਮਸਤ ਹੁੰਦਾ, ਮਰਦੇ ਹੀ ਉਦਨ ਜਦ ਤਾਪ ਚੜਦਾ, ਤੂੰ ਕਬੂ ਨਾ ਕਹਿੰਦਾ। ਉਹਨੇ ਹੱਥ ਜੋੜ ਕੇ ਕਿਹਾ ਕਹਿੰਦੇ ਮੈਨੂੰ ਸਮਝ ਨੀ ਪੈਂਦੀ। ਕਹਿੰਦਾ ਕਵਿਤਾ ਮੇਰੀ ਸਿੱਧੀ ਹੋਈ ਆ, ਇਹ ਕਬੂ ਨਾ ਸ਼ਬਦ ਦੇ ਜ਼ਰੂਰਲੇ ਪਾਸੇ ਲਾ ਲੈ ਕਿ ਮੀਨ ਮਰੇ ਜਲ ਕੇ ਪਰਸੈ ਕਬੂ ਨਾ ਮਰੇ ਤਨ ਤਾਪ ਕੇ ਆਏ। ਕਹਿਣ ਲੱਗੇ ਬਸ ਇੱਕ ਵਿਸ਼ਰਾਮ ਲਾਉਣ ਦੀ ਅਕਲ ਕੋਈ ਨੀ ਤੈਨੂੰ, ਬਾਕੀ ਅਰਥ ਠੀਕ ਹੀ। ਉਹ ਸੋਚੀ ਪੈ ਗਿਆ, ਪਰੇ ਦਰਬਾਰ ਵਿੱਚ ਮੇਰੇ ਗੁਰੂ ਸਾਹਿਬ ਅਜੇ ਇੰਨੇ ਖੁਸ਼ ਹੋਏ, ਹੁਣ ਦੇਖੋ ਉਸਦੀ ਕਲਮ ਉਹਦੀ ਲਿਆਕਤ। ਕਹਿਣ ਲੱਗੇ ਧੰਨਾ ਸਿਆਂ ਅੱਜ ਜੋ ਮੰਗ ਲੈਂਗਾ ਤੈਨੂੰ ਮਿਲੇਗਾ। ਗੱਲ ਵਿੱਚ ਪੱਲਾ ਪਾ ਕੇ ਨਹੀਂ ਕਿਹਾ ਮੇਰੀ ਕਿਤਾਬ ਹੁਣੇ ਛਾਪ ਦਿਓ, ਕਰਾਓ ਮੇਰੀ ਕਿਤਾਬ ਤੇ ਸੈਮੀਨਾਰ। ਕਹਿਣ ਲੱਗੇ ਮੈਂ ਜੁਗ ਜੁਗ ਦਈਐ ਸੇਵੜੀ ਗੁਰ ਕੱਤੀ ਮਹਿੰਦੀ ਜੇਵੜੀ। ਕਹਿੰਦੇ ਨੇ ਕਿਰਪਾ ਕਰੋ ਮੈਨੂੰ ਸਿੱਖੀ ਦੀ ਦਾਤ ਦਿਓ, ਮੈਂ ਸਿੱਖੀ ਕਮਾਉਣ ਵਾਸਤੇ ਤੁਹਾਡੇ ਘਰ ਆਇਆ ਵਾਂ। ਮੈਂ ਅੱਖਰ ਸਿੱਖ ਕੇ ਖੋਮੇ ਦਾ ਪ੍ਰਗਟਾਵਾ ਕਰਨ ਲਈ ਨਹੀਂ, ਇਹਦੇ ਗੁਰਸਿੱਖੀ ਦਾ ਲਿਖਣਾ। ਕਹਿਣ ਲੱਗੇ ਕਲਮ ਵੀ ਚੁੱਕੀ ਤੇਰੀ, ਕਲਮ ਵਿੱਚੋਂ ਲਿਖੇ ਹੋਏ ਅੱਖਰ ਵੀ ਲੋਕਾਂ ਨੂੰ ਜੋੜਨਗੇ, ਉਹਨਾਂ ਦੀ ਕਵਿਤਾ ਹੋਰ ਵੀ ਮਿਲਦੀ। ਖੈਰ, ਪਹਿਲੀ ਗੱਲ ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਭ ਸੰਗਤ ਸਿੱਖ ਹੈ, ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝ ਸੋ ਲਿਖ ਹੈ। ਅਗਲੀ ਤੁਕ ਹੈ ਗੁਰਸਿੱਖੀ ਦਾ ਸਿਮਰਨ ਹੋ ਸਤਿਗੁਰ ਮੰਤ ਕੋਲੂ ਰਸ ਇੱਕ ਹੈ। ਹੁਣ ਇਹਦੇ ਅਰਥ ਕੀ ਨੇ, ਸਿੱਖੀ ਦਾ ਦਾਨ ਮੰਗਣਾ ਨਾ। ਕਹਿੰਦੇ ਨੇ ਗੁਰਸਿੱਖ ਦਾ ਸਿਮਰਨ ਕੀ ਹੈ, ਸਿੱਖੀ ਦਾ ਸਿਮਰਨ ਕੀ ਹੈ। ਕਹਿੰਦੇ ਨੇ ਸਿੱਖ ਹੋਰ ਮੰਤਰ ਕੋਈ ਨੀ ਜੇ ਜਪਦਾ। ਦੇਖੋ ਜਦੋਂ ਅਸੀਂ ਮੰਤਰ ਬਦਲਦੇ ਰਹਾਂਗੇ ਨਾ, ਫਿਰ ਆਪਾਂ ਕਹਾਂਗੇ ਵੀ ਅੰਦਰ ਦਾ ਟਿਕਾਣ ਨਹੀਂ। ਜਿਸ ਦਾ ਮੰਤਰ ਲਿਆ ਹੈ ਗੁਰੂ ਦਾ, ਮੰਤਰ ਤੇ ਭਰੋਸਾ ਕਰਕੇ ਚੱਲਾਂਗੇ। ਕਹਿੰਦੇ ਨੇ ਸਿੱਖੀ ਦਾ ਮੰਤਰ ਇਹ ਵੀ ਸਤਿਗੁਰ ਮੰਤ ਕੋਲੂ ਰਸ ਇੱਕ ਹੈ। ਇੱਕ ਦਾ ਅਰਥ ਹੁੰਦਾ ਗੰਨਾ, ਕੋਲੂ ਦਾ ਹੁੰਦਾ ਪੀੜਨਾ। ਕਹਿੰਦੇ ਨੇ ਜਦੋਂ ਸਿੱਖ ਸਿਮਰਨ ਕਰਦਾ ਨਾ, ਕਹਿੰਦੇ ਨੇ ਜਿਵੇਂ ਕੋਲੂ ਵਿੱਚ ਗੰਨੇ ਨੂੰ ਪੀੜ ਦਈਏ ਤੇ ਮਿੱਠਾ ਰਸ ਨਿਕਲਦਾ ਹੈ, ਸਿੱਖੀ ਦਾ ਸਿਮਰਨ ਇਹ ਵੇ ਕਿ ਜਿਤਨੇ ਮਰਜ਼ੀ ਅੰਦਰ ਭੱਜਦਾ ਹੋਵੇ ਮਨ ਨੂੰ ਪੀੜ ਕੇ ਰੱਖੇ, ਬਹਿੰਦਿਆਂ ਸਾਰੇ ਦੇ ਅੰਦਰ ਨਾਮ ਦਾ ਰਸ ਸ਼ੁਰੂ ਹੋ ਜਾਏ। ਇਹ ਵੇ ਸਿੱਖੀ ਦਾ ਸਿਮਰਨ। ਅਸੀਂ ਕਹਾਂਗੇ ਜੀ ਕਿਤੇ ਸਵਾਦ ਹੈ, ਕਦੀ ਪੜ੍ਹੋ ਗੁਰੂ ਗ੍ਰੰਥ ਸਾਹਿਬ ਨੂੰ। ਇੱਕ ਸ਼ਬਦ ਮੇਰੇ ਹਜ਼ੂਰ ਨੇ ਬਾਣੀ ਵੀ ਦਿੱਤਾ ਹੈ ਨੂੰ ਅਵਸਥਾਵਾਂ ਹੀ, ਗੁਰਸਿੱਖੀ ਦਾ ਸਿਮਰਨੋ ਸਤਿਗੁਰ ਮੰਤ ਕੋਲੂ ਰਸ ਇੱਕ ਹੈ। ਉੱਥੇ ਹਜ਼ੂਰ ਨੇ ਕਿਹਾ ਕਹਿੰਦੇ ਜੈਸੇ ਗਾਏ ਕਾ ਬਾਦਸ਼ਾਹ ਛੂਟਲਾ, ਕਿਹੜਾ ਰਸ ਮਿਲਦਾ ਸਿੱਖੀ ਨੂੰ ਸਿਮਰਨ ਦਾ, ਥਨ ਚੋਖਤ ਮੱਖਣ ਕੂਟਲਾ। ਕਹਿੰਦੇ ਨੇ ਸਿੱਖ ਇਸ ਤਰ੍ਹਾਂ ਸਿਮਰਨ ਕਰਦਾ ਹੈ ਜਿਵੇਂ ਗਾਂ ਦੇ ਬੱਚੇ ਨੂੰ ਛੱਡਿਆ ਹੋਵੇ, ਥਨ ਵਿੱਚ ਦੁੱਧ ਭਰਿਆ ਹੋਵੇ, ਉਹ ਦੁੱਧ ਨੂੰ ਘੁੱਟ ਭਰ ਭਰ ਕੇ ਪੀਂਦਾ ਹੈ। ਕਹਿੰਦੇ ਨੇ ਹਕੀਕਤ ਵੇ ਸੱਚ ਜਾਣੋ, ਸਿੱਖੀ ਦਾ ਸਿਮਰਨ ਵੇ ਇੱਕ ਵਾਰੀ ਵਾਹਿਗੁਰੂ ਕਹੇ ਤੇ ਸਿਰ ਤੋਂ ਪੈਰਾਂ ਤੱਕ ਰਸ ਨੂੰ ਭਰ ਜਾਏ, ਇਹ ਸਿੱਖੀ ਦਾ ਸਿਮਰਨ ਹੈ। ਹਜ਼ੂਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਹੈ, ਲੋਇਣ ਰੱਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੁੰਗੜੀ ਨਾਮ ਨੂੰ ਚੁੰਘੇ। ਕਹਿਣ ਲੱਗੇ ਜੀਵ ਰਸਾਇਣ ਚੁੰਗੜੀ ਲੱਤ ਰੱਤੀ ਲਾਲ ਲਵਾਏ। ਇੱਕ ਹਜ਼ੂਰ ਨੇ ਹੋਰ ਪ੍ਰਮਾਣ ਦਿੱਤਾ ਹੈ, ਕਹਿਣ ਲੱਗੇ ਹਰ ਰਸ ਕੀ ਕੀਮਤ ਕਈ ਨਾ ਜਾਏ, ਹਰ ਰਸ ਸਾਧੂ ਹਾਰ ਸਮਾਏ, ਲੱਖ ਕਰੋੜੀ ਮਿਲੇ ਨਾ ਕੇ, ਜਿਸ ਹੈ ਪ੍ਰਾਪਤ ਤਿਸੀ ਦੇ, ਨਾਨਕ ਚਾਖ ਭਏ ਬਿਸਮਾਦ। ਗੁਰਸਿੱਖੀ ਦਾ ਸਿਮਰਨ ਹੋ ਸਤਿਗੁਰ ਮੰਤ ਕੋਲੂ ਰਸ ਇੱਕੈ। ਕਹਿਣ ਲੱਗੇ ਨਾਨਕ ਚਾਖ ਭੈ ਬਿਸਮਾਦ, ਨਾਨਕ ਗੁਰ ਤੇ ਆਇਆ ਸਾਧ, ਈਤ ਊਤ ਕਤ ਛੋੜ ਨਾ ਜਾਏ, ਨਾਨਕ ਗੀਤਾ ਹਰ ਸਮੇਂ ਗੀਤਾ ਦਰਸ ਦਾ ਗੁਣਿਆ ਜਾਣਾ। ਹਜ਼ੂਰ ਭਾਈ ਸਾਹਿਬ ਕਹਿੰਦੇ ਨੇ ਸਿੱਖੀ ਦਾ ਸਿਮਰਨ ਹੈ ਕਿ ਗੰਨੇ ਦੇ ਰਸ ਦੀ ਤਰ੍ਹਾਂ ਜਿਵੇਂ ਦੁੱਖ ਵੀ ਪਾਉਂਦਾ ਹੈ ਆਪਣੇ ਅੰਦਰ ਨੂੰ ਸੰਕੋਚ ਕੇ ਰਸ ਲੈ। ਹੁਣ ਅੱਗੇ ਪੁੱਛਿਆ ਜੀ ਗੁਰਸਿੱਖੀ ਦਾ ਵਰਤਮਾਨ ਕੀ, ਉਹਨਾਂ ਸ਼ਬਦ ਵਰਤੇ ਨੇ ਗੁਰਸਿੱਖੀ ਦਾ ਵਰਤਮਾਨ ਚੰਦਨ ਵਾਸ ਨਿਵਾਸ ਬ੍ਰਿਖ ਹੈ। ਇੱਥੇ ਵਰਤਮਾਨ ਦਰਸ ਨਾ ਵਰਤਾਰਾ ਕਿ ਸਿੱਖ ਨੇ ਦੁਨੀਆਂ ਵਿੱਚ ਵਰਤਣਾ ਕਿਵੇਂ ਵੇ। ਕਹਿਣ ਲੱਗੇ ਜਿਵੇਂ ਚੰਦਨ ਦਾ ਰੁੱਖ ਵਰਦਾ, ਜਿਹੜਾ ਉਹਦੇ ਸਾਹਮਣੇ ਆ ਗਿਆ ਉਹਨੇ ਮਹਿਕ ਦਿੱਤੀ। ਕਹਿਣ ਲੱਗੇ ਜਿਹਦੇ ਕੋਲ ਸ਼ਬਦ ਸੁਰਤ ਦੀ ਸਿੱਖਿਆ ਹੋਵੇ, ਜਿਹਦੇ ਕੋਲ ਗੁਰਬਾਣੀ ਦੀ ਲਿਖਣ ਦੀ ਕਲਮ ਹੋਵੇ, ਜਿਹਦੇ ਕੋਲ ਗੁਰੂ ਕੇ ਸਿਮਰਨ ਦਾ ਰਸ ਹੋਵੇ, ਕਹਿੰਦੇ ਉਹ ਚੰਦਨ ਦੀ ਤਰ੍ਹਾਂ ਜਿੱਥੇ ਵੀ ਬਹਿ ਜਾਏਗਾ ਉਹਦੇ ਕੋਲ ਜਿਹੜਾ ਵੀ ਬਹਿਗਾ ਉਹਨੂੰ ਨਾਮ ਦੀ ਸੁਗੰਧੀ ਜ਼ਰੂਰ ਆਵੇਗੀ। ਇਹ ਵੇ ਸਿੱਖੀ, ਹੁਣ ਗੁਰਸਿੱਖੀ ਦਾ ਬੁੱਝਣਾ ਕੀ ਹੈ ਜੀ? ਬੁੱਝਣਾ ਦਰਸ ਖਤਮ ਹੋਣਾ ਨਹੀਂ, ਬੁੱਝਣਾ ਦਰਸ ਮੈਂ ਜਾਣਕਾਰੀ ਲੈਣੀ। ਗੁਰਸਿੱਖੀ ਦਾ ਬੁੱਝਣਾ ਬੁੱਝ ਅਬੁੱਝ ਹੋਵੇ ਲੈ ਭਿੱਖੈ, ਭਿੱਖੈ ਦਰਸ ਦਾ ਖੈਰ ਮੰਗਣੀ। ਕਿ ਸਿੱਖੀ ਦੀ ਜਾਣਕਾਰੀ ਇਹ ਵੇ ਕਿ ਸਾਰਾ ਗਿਆਨ ਹੋਣ ਦੇ ਬਾਵਜੂਦ ਇਸ ਤਰ੍ਹਾਂ ਤੁਰਿਆ ਫਿਰੇ ਕਿ ਮੈਨੂੰ ਜਿਵੇਂ ਪਤਾ ਹੀ ਕੁਛ ਨਹੀਂ, ਆਪਣਾ ਪ੍ਰਗਟਾਵਾ ਨਾ ਕਰੇ ਤੇ ਹੁੰਦਾ ਕੀ ਹੈ? ਭਾਈ ਵੀਰ ਸਿੰਘ ਹੋਣਾ ਨੇ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਕੁਝ ਜਾਣਿਆ ਆਖਿਆ ਜਾਣ ਲਿੱਤਾ। ਬਸ ਚਾਰ ਕੁ ਦਿਨ ਆਇਆ ਬੋਲਣਾ, ਪੰਜ ਸੱਤ ਸ਼ਬਦ ਚੇਤੇ ਹੋ ਗਏ। ਦੇਖੋ ਮੈਨੂੰ ਖਿਮਾ ਕਰਿਓ, ਮਿਹਨਤ ਵਾਲੇ ਘਰ ਦੂਰ ਚਲੇ ਗਏ ਨੇ, ਬਿਲਕੁਲ ਨਹੀਂ। ਮਸਕੀਨ ਸਾਹਿਬ ਉਹਨਾਂ ਨੇ ਇੱਕ ਵਾਰੀ ਗੱਲ ਕਹੀ ਸੀ, ਕਹਿੰਦੇ ਨੇ ਇੱਕ ਕਿਰਤੀਆਂ ਖਿਮਾ ਕਰਿਓ, ਕਹਿੰਦੇ ਸਨ ਕਿ ਕੁੰਭਕਰਨ ਸਭ ਤੋਂ ਗੂੜੀ ਨੀਂਦ ਸੌਂਦਾ ਸੀ। ਜਦੋਂ ਉਠਾਉਂਦੇ ਸਨ ਢੋਲ ਵਜਾਣੇ ਕਈ ਕਈ ਮਹੀਨੇ, ਫਿਰ ਉਹਨੇ ਕਿਤੇ ਬਾਸੀ ਲੈ ਕੇ ਉੱਠਣਾ। ਕਹਿਣ ਲੱਗੇ ਰੱਬ ਦੀ ਖੇਡ, ਉਹ ਤਾਂ ਫਿਰ ਵੀ ਉੱਠ ਗਿਆ, ਛੇ ਮਹੀਨੇ ਬਾਅਦ ਉੱਠ ਗਿਆ। ਇੱਥੇ ਕਹਿੰਦੇ ਨੇ ਪਤਾ ਨੀ ਕਿੰਨੇ ਕੁ ਤਬਲੇ ਪਾਟ ਗਏ, ਕਿੰਨੇ ਕੁ ਵਾਜੇ ਟੁੱਟ ਗਏ ਨੇ, ਆਪਾਂ ਇਹ ਕੁਝ ਨੀਂਦ ਵੀ ਸੁੱਤੇ ਹਾਂ, ਉੱਠ ਸਕਦੇ ਹੀ ਨਹੀਂ। ਉਹ ਗੱਲ ਕਹਿੰਦੇ ਸਨ, ਕਹਿੰਦੇ ਨੇ ਲਾਵਾਂ ਇੱਕ ਕੀਰਤਨ ਕਰਦਿਆਂ 30 ਸਾਲ ਹੋ ਗਏ ਨੇ, ਤੇ 30 ਸਾਲ ਵਿੱਚ ਜੇ ਮੰਨ ਲਓ ਇੱਕ ਸਾਲ ਵਿੱਚ ਵੀ, ਇੱਕ ਮਹੀਨੇ ਵਿੱਚ ਜਾਂ ਇਹ ਕਹਿ ਲਓ ਇੱਕ ਸਾਲ ਵਿੱਚ 5 ਵਾਰੀ ਵੀ ਵਿਆਹ ਕਰਾਏ ਹੋਣ, ਤੇ 30 ਸਾਲਾਂ ਨੂੰ ਮਿਣ ਕੇ ਵੇਖ ਲਓ ਕਿੰਨੇ ਵਿਆਹ ਹੋ ਜਾਂਦੇ। 30 ਸਾਲ ਵਿਆਹ ਕਰਾਉਣ ਤੋਂ ਬਾਅਦ ਫਿਰ ਲਾਵਾਂ ਦੀਆਂ ਪਰਚੀਆਂ ਸਾਹਮਣੇ ਰੱਖ ਕੇ ਜੇ 30 ਸਾਲ ਹਰ ਸਾਲ 5-5 ਵਿਆਹ ਕਰਾ ਕੇ ਲਾਵਾਂ ਕੰਟਿਨਿਊ ਹੋਇਆ ਤੇ ਕਿਹੜੇ ਵੇਲੇ ਹੋਣਗੀਆਂ? ਇਹਦਾ ਮਤਲਬ ਧਿਆਨ ਕੋਈ ਮਿਹਨਤ ਵਾਲੇ ਪਾਸੇ। ਭਾਈ ਸਾਹਿਬ, ਭਾਈ ਗੁਰਦਾਸ ਕਹਿੰਦੇ ਸਿੱਖ ਜਾਣਦਾ ਸਭ ਕੁਝ ਏ, ਪਰ ਪ੍ਰਗਟਾਵਾ ਨਾ ਕਰੇ, ਆਪਣੇ ਆਪ ਨੂੰ ਸੰਕੋਚ ਕੇ ਰੱਖੇ। ਗੁਰਸਿੱਖੀ ਦਾ ਬੁੱਝਣਾ ਬੁੱਝ ਅਬੁੱਝ ਹੋਵੇ ਲੈ ਭਿੱਖੈ, ਭਿੱਖੈ ਦਰਸਨ ਦਾ ਖੈਰ ਲੈਣੀ। ਰੋਜ਼ ਖੈਰ ਲੈਂਦਾ, ਝੋਲੀ ਭਰਦਾ, ਰੌਲਾ ਨਹੀਂ ਪਾਉਂਦਾ। ਅੱਗੇ ਉਹਨਾਂ ਨੇ ਵਚਨ ਕੀਤਾ, ਕਹਿਣ ਲੱਗੇ ਸਾਧ ਸੰਗਤ ਗੁਰ ਸ਼ਬਦ ਸੁਣ, ਨਾਮ ਦਾਨ ਇਸ਼ਨਾਨ ਸਰੀਖਾ। ਸਰੀਖਾ ਦਰਸਨ ਦਾ ਸ੍ਰੇਸ਼ਟ, ਗੁਰੂ ਦੀ ਸੰਗਤ ਵਿੱਚ ਸਿੱਖ ਹੁੰਦਾ, ਸ਼ਬਦ ਸੁਣਦਾ, ਉਹਨੂੰ ਗੁਰੂ ਨਾਮ ਦਿੰਦਾ, ਉਹਨੂੰ ਗੁਰੂ ਦਾਨ ਦਿੰਦਾ, ਉਹਨੂੰ ਗੁਰੂ ਇਸ਼ਨਾਨ ਦਿੰਦਾ। ਤੇ ਅੱਗੇ ਭਾਈ ਸਾਹਿਬ ਜੀ ਕਹਿੰਦੇ ਨੇ ਵਰਤਮਾਨ ਲੰਘ ਪੂਰ ਭਵਿੱਖ ਹੈ। ਇਹੋ ਜਿਹਾ ਸਿੱਖ ਵਰਤਮਾਨ ਵਿੱਚੋਂ ਲੰਘ ਜਾਂਦਾ, ਉਹਨੂੰ ਭੂਤ ਤੇ ਭਵਿੱਖ ਦੀ ਸਾਰੀ ਜਾਣਕਾਰੀ ਹੁੰਦੀ। ਇਹ ਵੇ ਸਿੱਖੀ ਜਿਹੜੀ ਅਸੀਂ ਗੁਰੂ ਦਰ ਤੋਂ ਮੰਗਣੀ ਹੈ। ਸਾਧ ਸੰਗਤ, ਸਿੱਖੀ ਦਾ ਵਿਸ਼ਾ ਬਹੁਤ ਵੱਡਾ ਬੇਅੰਤ ਹੈ, ਪਰ ਅਖੀਰ ਤੇ ਮੁੱਕਦੀ ਗੱਲ ਇਹ ਵੇ ਕਿ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਦਾਤਾ ਉਹ ਸਿੱਖੀ ਸਿਖਾ ਜਿਹੜੀ ਤੂੰ ਆਪਣੇ ਸਿੱਖਾਂ ਨੂੰ ਸ਼ਬਦ ਦੀ ਰੋਸ਼ਨੀ ਵਿੱਚ ਸਿਖਾਈ। ਉਹ ਨਾ ਸਿਖਾਈ ਜਿਹਦੇ ਵਿੱਚ ਮੇਰੀ ਮਨਮਤ ਹੋਵੇ, ਉਹ ਨਾ ਸਿਖਾਈ ਜਿਹਦੇ ਵਿੱਚ ਮੇਰੇ ਧੜੇ ਦੀ ਖੋਮੇ ਹੋਵੇ। ਅਖੀਰ ਤੇ ਜਿੱਦਣ ਮੰਗਣਾ ਹੈ ਤੇ ਸਭ ਤੋਂ ਵੱਡੀ ਕਿਰਪਾ ਇਹਦੇ ਸਿੱਖੀ ਮੰਗ ਲਈ। ਮੈਂ ਇੱਕ ਬੇਨਤੀ ਕਹਿ ਕੇ ਸਮਾਪਤੀ ਕਰਨੀ ਹੈ ਕਿ ਸਹਿਬ ਕਿਰਪਾਲੂ ਜੀ ਨੇ ਸਿੱਖ ਤੇ ਨੀ ਕਿਰਪਾ ਕੀਤੀ। ਭਾਈ ਗੁਰਦਾਸ ਦੀ 11ਵੀਂ ਵਾਰ ਦੀ ਇੱਕ ਪੌੜੀ, ਮੈਂ ਕਈ ਵਾਰੀ ਬੇਨਤੀ ਕੀਤੀ, ਸਿੱਖ ਨੂੰ 3 ਦਾਤਾਂ ਦਿੱਤੀਆਂ ਨੇ, ਕਿਤੇ ਵੀ ਚਲਾ ਜਾਏ ਉਹ ਸਿੱਖੀ ਤੋਂ ਟੁੱਟ ਨਹੀਂ ਸਕਦਾ ਜਿਹਦੇ ਕੋਲ 3 ਦਾਤਾਂ ਨੇ। ਕਿਹੜੀਆਂ? ਇੱਕ ਸਿੱਖ ਕੋਲ ਸਿਮਰਨ ਹੋਵੇ, ਦੂਜਾ ਸਿੱਖ ਕੋਲ ਧਿਆਨ ਹੋਵੇ, ਤੇ ਤੀਜਾ ਸਿੱਖ ਕੋਲ ਗਿਆਨ ਹੋਵੇ। ਜਿਸ ਬੰਦੇ ਕੋਲ ਗਿਆਨ, ਧਿਆਨ ਤੇ ਸਿਮਰਨ ਹੈ, ਉਹ ਕਦੀ ਵੀ ਬਾਬੇ ਤੋਂ ਟੁੱਟ ਨਹੀਂ ਸਕਦਾ। ਹੁਣ ਉਹ ਗਿਆਨ ਕੈਸਾ ਚਾਹੀਦਾ? ਅੱਖਰਾਂ ਦਾ ਨਹੀਂ। ਉਹਦੇ ਅਰਜ਼ ਕੀਤੀ ਸੀ, ਗਿਆਨ ਗੁਰੂ ਸਾਹਿਬ ਨੇ ਕਿਹਾ ਉਹਨੂੰ ਕੋਇਲ ਦਾ ਦਿੱਤਾ ਹੈ। ਮੈਂ ਇਸ ਕਰਕੇ ਇਸ ਗੱਲ ਨੂੰ ਰਿਪੀਟ ਕਰ ਰਿਹਾ ਕਿਉਂਕਿ ਵੱਖਰਾ ਵਿਸ਼ਾ ਚੱਲਿਆ ਸਿੱਖੀ ਦਾ। ਗੁਰੂ ਨੇ ਗਿਆਨ ਕੋਇਲ ਦਾ ਦਿੱਤਾ, ਧਿਆਨ ਕੱਛੂ ਕੁੰਮੀ ਦਾ ਦਿੱਤਾ ਤੇ ਸਿਮਰਨ ਕੂਈ ਦਾ ਦਿੱਤਾ। ਸੈਂਕੜੇ ਕੋਹ ਦੂਰ ਚਲੀ ਜਾਏ ਬੱਚੇ ਤੋਂ ਤੇ ਜਦੋਂ ਉਹ ਸਿਮਰਨ ਕਰਦੀ ਹੈ ਤੇ ਦਾਣਾ ਖਾ ਕੇ ਬੱਚੇ ਨੂੰ ਆਪਣੇ ਆਪ ਹੀ ਖੁਰਾਕ ਮਿਲ ਜਾਂਦੀ। ਕਹਿੰਦੇ ਨੇ ਉਹ ਸਿੱਖਾਂ, ਭਾਵੇਂ ਸਰੀਰਕ ਤੌਰ ਤੇ ਤੂੰ ਜਿਤਨਾ ਮਰਜ਼ੀ ਗੁਰੂ ਤੋਂ ਦੂਰ ਹੋਵੇਂ, ਪਰ ਸੁਰਤੀ ਤੇ ਸਿਮਰਨ ਇੱਕ ਐਸੀ ਚਾਹ ਜਾਤ ਦਾ ਤੇ ਤੂੰ ਕਰੋੜਾਂ ਕੋ ਦੂਰ ਬੈਠਾ ਹੋਇਆ ਵੀ ਸਿਮਰਨ ਕਰਕੇ ਗੁਰੂ ਦੇ ਨੇੜੇ, ਪਰ ਸਿਮਰਨ ਪੂੰਜ ਵਰਗਾ ਹੋਵੇ। ਕਹਿਣ ਲੱਗੇ ਪਰਤ ਕੇ ਧਿਆਨ, ਧਿਆਨ ਵਾਲਾ ਵਿਸ਼ਾ ਬਹੁਤ ਘੱਟ ਸੱਜਣ ਨੇ ਜਿਹੜੇ ਇੱਧਰ ਧਿਆਨ ਦਿੰਦੇ ਨੇ, ਧਿਆਨ ਵਾਲਾ। ਕਹਿਣ ਲੱਗੇ ਧਿਆਨ ਕੱਚੂ ਕੁੰਮੇ ਵਰਗਾ, ਦੇਖ ਭਾਵੇਂ ਆਂਡਾ ਬਾਹਰ ਧਿਆਨ ਨਾਲ ਪਕਾ ਕੇ ਉਸ ਬੱਚੇ ਨੂੰ ਜਨਮ ਦੇ ਕੇ ਆਪਣੇ ਵੱਲ ਖਿੱਚ ਲਈਏ, ਤੂੰ ਕਿਤੇ ਬੈਠਾ ਹੋਵੇਂ ਤੇਰਾ ਧਿਆਨ ਵਿਕਾਰਾਂ ਦੀ ਥਾਂ ਤੇ ਗੁਰੂ ਦੇ ਨਾਮ ਵੱਲ, ਗੁਰੂ ਦੇ ਸ਼ਬਦ ਵੱਲ ਜਾਏ। ਤੀਜਾ ਬਚਨ ਕੀਤਾ, ਗਿਆਨ ਤੈਨੂੰ ਕੋਇਲ ਵਰਗਾ ਦਹਿ। ਕੋਇਲ ਦੇ ਬੱਚੇ ਭਾਵੇਂ ਜੰਮਦੇ ਕਾਮਣੀ ਦੇ ਆਲਣੇ ਵਿੱਚ ਨੇ, ਜਿੰਨਾ ਮਰਜ਼ੀ ਕਾਵਾਂ ਰੌਲੀ ਪਈ ਜਾਏ ਉਹ ਕਦੀ ਵੀ ਬੋਲਦੇ ਨੀ, ਚੁੱਪ ਗੁੰਮ ਹੋ ਕੇ ਪਿੱਛੇ ਤੁਰਦੇ ਨੇ। ਤੇ ਜਿੱਦਣ ਕੋਇਲ ਬੋਲਦੀ ਉਹ ਦਿਨ ਚੁੱਪ ਕਰਕੇ ਉਹਨਾਂ ਦੀ ਪਹਿਲੀ ਦਿਨ ਜੀਭ ਖੁੱਲਦੀ ਹੈ अपनी मां की आवाज सुन के अगो उत्तर देख उसके पिछे चले जाते कहते ने जिथे मर्जी धरती दे कोने चला जाई कावां रौली पैंदी होवे ते जे किते शब्द तेरे कोल होवेगा ना कोयल वर्गा ज्ञान होवेगा तेनू खामोश होण दी जाच आ जाएगी हजारां बंदियां विच किते बाबे दा सिख बोलेगा शब्द अगो तू कोयल दी बच्चे दी उत्तर दी तरह देख के उहदे नाल तुर पवेगा तीन दातां दित्तियां कहन लगे कछू आंडा ध्यान धर कर परपख नदी विच आणे कूंज हृदय सिमरन करे लै बच्चा उड़दी असमाने कोयल पालै कामणी मिलदा जाए कुटंब सियाने ज्ञान ध्यान सिमरन सदा सतगुर सिख रखा निर्वाणे ए वे सिखी दी दात ते जिदन किसे ने मंगी बराड़ भाई दान सिंह मालवे दी धरती है अज सारियां नूं ताला भर भर के रुपये दिते पर भाई दान सिंह पिछे बैठे जी जो सारे खुश हुए रुपये लैके आवाज दिती दान सिंह जो मंगेगा तेन देना कर झोली मैं तेरी धार भर के सोने दियां मोहरां दी झोली विच पावां कहन लगे दान सिंह ने परने दी झोली नहीं सी कीती परना पा के गल विच हाथ जोड़ के खलो गया हजूर कहन लगे मैं तेन कहना पिया के कुछ मंग उथे कवि जी कहिंदे ने कहन लगे सुन कै दान सिंह कर जोरे दूध पूत धन सब कुछ मोरे मेरे घर विच पुत्र ने धन ने दुध घोड़िया ने मझां ने गावां ने रंग लगे पए ने मैं एक चीज मंगन लगा तुसी क्या कुछ मंग लै की कहन लगे कृपा करो मेरे ते मेहर करो कह लगे कृपा कर सिखी मुझ दीजे अपना जान कर बख्श करी जे बस एक गल कह दियो दान से तेन सिखी दिती हजूर ने सीने ना ला के कहा माझे नू मां सिंह रख गया मालवे नू दान सिंह रख गया तेन सिखी दी दात दिती आओ असी भी अरदास विच रोज कहने हां कि सिखा नू सिखी दान ते ओ दान दाता सानू दे दे जेड़ा शब्द ते सुरत दे जेड़ा बाणी दा है शब्द की कमाई दे जदों असी भी ये दान मंगांगे फिर साडा कहना भी सफल होवेगा सतगुरु बख्शो सिखा नू सिखी दान इनिया को बेनतियां स्वीकार करियो होइया बेंत भुला साध संगत आप कृपा करके बख्श देनिया कल नू इस तो अगला विशा है कि केश दान इस संबंधी आपां विचार करांगे वाहिगुरु जी का खालसा वाहिगुरु जी की फतेह।